ਗਰੀਬਨ ਬਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਤਾਪ ਪੂਰੇ ਸੰਸਾਰ ਭਰ ਵਿੱਚ ਵਧ ਰਿਹਾ ਹੈ। ਸਤਿਗੁਰੂ ਜੀ ਦਾ ਪ੍ਰਤਾਪ ਵੇਖ ਕੇ ਮਨ ਚ ਦਵੈਸ਼ ਰੱਖਣ ਵਾਲੇ ਦਵੈਖੀ ਦਵੈਖ ਚਿਤ ਰਹੇ ਨੇ, ਜਾਂ ਇਉਂ ਕਹਿ ਲੋ ਆਪਣੇ ਹੱਥੀਆਂ ਆਪਣੀਆਂ ਜੜ੍ਹਾਂ ਪੁੱਟ ਰਹੇ ਹੈ। ਉਹਨਾਂ ਚੋਂ ਇੱਕ ਬਾਬਾ ਪ੍ਰਿਥੀ ਚੰਦ ਨੇ, ਸਤਿਗੁਰੂ ਜੀ ਦੇ ਘਰ ਦੀ ਮਹਿਮਾ ਬਰਦਾਸ਼ਤ ਨਹੀਂ ਹੁੰਦੀ, ਮਨ ਚ ਈਰਖਾ ਹੈ ਕਿ ਗੁਰਤਾ ਗੱਦੀ ਤੇ ਹੱਕ ਮੇਰਾ ਬਣਦਾ, ਮੈਂ ਹੀ ਗੁਰੂ ਬਣਾ। ਸੁਲੀ ਖਾਂ ਦੇ ਕੋਲ ਚਿੱਠੀ ਲਿਖ ਕੇ ਭੇਜੀ, ਹੇ ਮੇਰੇ ਮਿੱਤਰ, ਤੂੰ ਆ ਕੇ ਮੇਰੀ ਸਹਾਇਤਾ ਕਰ, ਗੁਰੂ ਅਰਜਨ ਦੇਵ ਸਾਹਿਬ ਨੂੰ ਪਕੜ ਕੇ ਮਾਰ ਕੇ ਮੈਨੂੰ ਗੁਰਗੱਦੀ ਤੇ ਬਿਠਾਓ, ਕਿਉਂਕਿ ਮੈਂ ਹੀ ਗੁਰਗੱਦੀ ਦਾ ਮਾਲਕ ਹਾਂ। ਸੁਲੀ ਖਾਂ ਨੇ ਚਿੱਠੀ ਦਾ ਜਵਾਬ ਦਿੱਤਾ ਕਿ ਮੈਂ ਜਲਦੀ ਤੇਰੇ ਕੋਲ ਆ ਰਿਹਾ, ਬਸ ਮੇਰੇ ਆਉਣ ਦੀ ਦੇਰੀ ਆ, ਤੇਰੀ ਮਨਸਾ ਪੂਰੀ ਹੋ ਜਾਏਗੀ। ਸੁਲੀ ਖਾਂ ਨੇ ਜਦੋਂ ਇਹ ਚਿੱਠੀ ਭੇਜੀ, ਦੂਤ ਲੈ ਕੇ ਆਇਆ, ਬਾਬੇ ਪ੍ਰਿਥੀ ਚੰਦ ਨੇ ਚਿੱਠੀ ਪੜ੍ਹੀ, ਏਦਾਂ ਖੁਸ਼ੀ ਮਨਾਈ ਮਾਨੋ ਜਿਵੇਂ ਗੁਰਿਆਈ ਹੁਣੇ ਹੀ ਮਿਲ ਗਈ ਹੋਵੇ। ਜਿਹੜਾ ਚਿੱਠੀ ਲੈ ਕੇ ਆਇਆ ਉਹਨੂੰ 20 ਰੁਪਈਏ ਇਨਾਮ ਵਜੋਂ ਦਿੱਤੇ ਬਾਬੇ ਪ੍ਰਿਥੀ ਚੰਦ ਨੇ। ਮਾਇਆ ਬਹੁਤ ਸੀ, ਕਿਉਂਕਿ ਜਿਤਨੀ ਮਾਇਆ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ, ਗੁਰੂ ਅਰਜਨ ਸਾਹਿਬ ਦੇ ਸਮੇਂ ਤਾਈ ਵੀ ਗੁਰੂ ਘਰ ਵਿੱਚ ਆਉਂਦੀ ਰਹੀ, ਉਹ ਸਾਰੀ ਪ੍ਰਿਥੀ ਚੰਦ ਨੇ ਆਪਣੇ ਕਬਜ਼ੇ ਕੀਤੀ ਸੀ। ਸੰਗਤ ਨੂੰ ਜਦੋਂ ਪਤਾ ਲੱਗਾ ਦਿੱਲੀ ਦੀ ਨੂੰ ਕਿ ਸੁਲੀ ਖਾਂ ਨੇ ਤਿਆਰੀ ਕੀਤੀ ਹੈ, ਬਾਦਸ਼ਾਹ ਨਾਲ ਵੀ ਮੁਲਾਕਾਤ ਕਰ ਲਈ ਹੈ, ਤੋ ਉਸ ਵੇਲੇ ਸੰਗਤ ਦੇ ਮਨ ਵਿੱਚ, ਗੁਰਸਿੱਖਾਂ ਦੇ ਮਨ ਵਿੱਚ ਇਸ ਗੱਲ ਦਾ ਫਿਕਰ ਹੋਇਆ, ਚਿੰਤਾ ਹੋਈ, ਸਤਿਗੁਰਾਂ ਤਾਈ ਚਿੱਠੀ ਲਿਖ ਕੇ ਸੁਨੇਹਾ ਭੇਜਿਆ, ਆਓ ਮਨ ਵਿਰਤੀਆਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਸਤਿਗੁਰੂ ਜੀ ਦੀ ਪਾਵਨ ਕਲਿਆਣਕਾਰੀ ਕਥਾ ਸਰਵਣ ਕਰਨ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੰਗਤ ਮੈਂ ਬਿਰਤਾਂਤ ਬਿਸਤਰਾ,
ਸਾਰੀ ਸੰਗਤ ਵਿੱਚ ਜਿਹੜਾ ਬਿਰਤਾਂਤ ਸੀ ਪਸਰ ਗਿਆ, ਸਾਰੀ ਸੰਗਤ ਵਿੱਚ ਇਸ ਗੱਲ ਦੀ ਜਾਣਕਾਰੀ ਫੈਲ ਗਈ।
ਬੋਲਿਓ ਤੁਰਕ ਬੁਰੀ ਹੀ ਤਰ੍ਹਾਂ,
ਸੁਲੀ ਖਾਂ ਬੜਾ ਮਾੜਾ ਬੋਲਿਆ, ਸੁਲੀ ਖਾਂ ਨੇ ਬੜੇ ਭੈੜੇ ਬੋਲ ਬੋਲੇ ਨੇ ਸਤਿਗੁਰਾਂ ਦੇ ਖਿਲਾਫ, ਨਾ ਕਹਿਣ ਵਾਲੀਆਂ ਗੱਲਾਂ ਸੁਲੀ ਖਾਂ ਨੇ ਆਖੀਆਂ ਹਨ।
ਮਿਲ ਕਰ ਸਭ ਨੇ ਲਿਖੀ ਅਰਦਾਸ,
ਜਦੋਂ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸੰਗਤ ਨੇ ਮਿਲ ਕੇ ਇਕੱਤਰ ਹੋ ਕੇ ਚਿੱਠੀ ਅਰਦਾਸ ਵਿੱਚ, ਅਰਦਾਸ ਰੂਪ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਲਿਖ ਕੇ ਭੇਜੀ ਹੈ।
ਮਸਤਕ ਟੇਕਿਓ ਜੇ ਗਨ ਦਾਸ,
ਉਸ ਚਿੱਠੀ ਦੇ ਵਿੱਚ ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ ਹੈ, ਮਹਾਰਾਜ ਆਪ ਜੀ ਦੇ ਚਰਨਾਂ ਤੇ ਨਮਸਕਾਰ ਹੈ ਸਾਰੀ ਸੰਗਤ ਦੇ।
ਪ੍ਰਿਥੀਏ ਕੇ ਪ੍ਰੇਰੇ ਇਤ ਸੁਲਹੀ,
ਮਹਾਰਾਜ ਪ੍ਰਿਥੀ ਚੰਦ ਦੇ ਪ੍ਰੇਰੇ ਹੋਏ ਸੁਲੀ ਖਾਂ ਨੇ,
ਜਿਮ ਬੋਲਿਓ ਹਮਨੇ ਸੁਧ ਲਹੀ,
ਜਿਹੜੇ ਬੋਲ ਸੁਲੀ ਖਾਂ ਨੇ ਬੋਲੇ ਨੇ ਪ੍ਰਿਥੀ ਚੰਦ ਦੇ ਪ੍ਰੇਰ ਨਾਲ, ਜਿਹੜੀਆਂ ਗੱਲਾਂ ਸੁਲੀ ਖਾਂ ਨੇ ਕਹੀਆਂ ਨੇ ਮਹਾਰਾਜ ਜੀ, ਅਸੀਂ ਇੱਥੇ ਸਾਰਿਆਂ ਨੇ ਸੁਣੀਆਂ, ਸਾਨੂੰ ਸਾਡੇ ਤੱਕ ਪਹੁੰਚੀਆਂ ਹਨ।
ਕੀ ਚਿਤ ਬਾਸੁਰ ਮੈਂ ਇਸ ਦੇਸ਼,
ਕੁਝ ਦਿਨਾਂ ਤਾਈ ਹੀ ਆਪ ਜੀ ਦੇ ਦੇਸ਼ ਪੰਜਾਬ ਦੇ ਵਿੱਚ
ਆਏ, ਗਹਾਵੋ ਦਿਉ ਨਿਦੇਸ਼।
ਸੁਲੀ ਖਾਂ ਕਹਿੰਦਾ ਮੈਂ ਆ ਕੇ ਆਗਿਆ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਪਕੜਾਂਗਾ, ਉਹਨਾਂ ਨੂੰ ਗ੍ਰਿਫਤਾਰ ਕਰਾਂਗਾ। ਮਹਾਰਾਜ ਇਹ ਮਨਸਾ ਆਪਣੇ ਹਿਰਦੇ ਚ ਧਾਰਨ ਕਰਕੇ ਸੁਲੀ ਖਾਂ ਨੇ ਇਹ ਗੱਲ ਕਹੀ ਹੈ,
ਰਾਵਰ ਯਤਨ ਕਰੋ ਜਿਮ ਬਨ ਹੈ।
ਇਹ ਗਰੀਬਨ ਬਾਜ ਸਾਡਾ ਕਰਤੱਵ ਸੀ ਜੋ ਗੱਲ ਸਾਡੇ ਤਾਈ ਪਹੁੰਚੀ ਆਪ ਤੱਕ ਭੇਜਣੀ, ਅੱਗੇ ਆਪ ਜੀ ਨੇ ਹੁਣ ਜਿਹੜਾ ਕਰਤੱਵ ਕਰਨਾ ਉਹ ਆਪ ਜੀ ਕਰੋ।
ਕੈ ਪੁਰ ਛੋਰ ਬਸੋ ਜਿਤ ਬਨ ਹੈ,
ਜਾਂ ਤਾਂ ਮਹਾਰਾਜ ਜੀ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਕਿਤੇ ਦੂਰ ਇਧਰ ਜੰਗਲ ਦੇ ਇਲਾਕੇ ਚ, ਮਾਲਵੇ ਦੇ ਇਲਾਕੇ ਚ ਚਲੇ ਜਾਓ, ਜਿੱਥੇ ਸੁਲੀ ਖਾਂ ਤੇ ਉਹਦੀਆਂ ਫੌਜਾਂ ਤੁਹਾਡੇ ਤੱਕ ਨਾ ਪਹੁੰਚ ਸਕਣ।
ਕਹਿ ਮਿਲ ਜਾਓ ਸਾਤ ਬੱਡ ਪ੍ਰਾਤਾ,
ਜਾਂ ਫਿਰ ਮਹਾਰਾਜ ਜੀ ਬਾਬੇ ਪ੍ਰਿਥੀ ਚੰਦ ਨਾਲ ਮਿਲਾਪ ਕਰੋ, ਬਾਬੇ ਪ੍ਰਿਥੀ ਚੰਦ ਦੇ ਨਾਲ ਤੁਹਾਡੇ ਵੱਡੇ ਭਰਾਤਾ ਨੇ, ਉਹਦੇ ਨਾਲ ਆਪ ਜੀ ਸਾਂਝ ਪਾਓ ਕਿਸੇ ਤਰੀਕੇ।
ਲਿਖਿਓ ਜੋ ਹਮ ਯਾਨੇ ਭਰਾਤਾ,
ਮਹਾਰਾਜ ਜੀ ਕਿਉਂਕਿ ਜੋ ਵੀ ਗੱਲਾਂ ਲਿਖ ਕੇ ਭੇਜੀਆਂ ਨੇ ਸੁਲੀ ਖਾਂ ਕੋਲ, ਤੁਹਾਡੇ ਭਰਾ ਨੇ ਲਿਖ ਕੇ ਭੇਜੀਆਂ, ਤੁਹਾਡੇ ਭਰਾ ਪ੍ਰਿਥੀ ਚੰਦ ਦਾ ਹੀ ਪ੍ਰੇਰਿਆ ਸੁਲੀ ਖਾਂ ਪੰਜਾਬ ਨੂੰ ਆ ਰਿਹਾ।
ਜਹਾਂਗੀਰ ਤੇ ਕਰੇ ਬਹਾਨਾ,
ਇਹਨੇ ਬਾਦਸ਼ਾਹ ਜਹਾਂਗੀਰ ਦੇ ਕੋਲ ਵੀ ਕੋਈ ਨਾ ਕੋਈ ਬਹਾਨਾ ਲਾ ਲੈਣਾ, इन्हें किसी ना किसी का झूठ सच बना के बादशाह जहांगीर दे कोलो भी आग्या ले लेनिया तुहाडे तक कौन दी
चाहे तुम्हारे प्राण नहाना
महाराज इहो जिहा मलेच है सुलीखा तुहाडे प्राण घात करना चाहुंदा है एदी मनसा है तुहाडे प्राण घात करन दी
किम संगत लिख पाती पठी
एदा संगत दे मन च जिवें आई तिवें चिट्ठी च लिख के ए चिट्ठी दिल्ली दी संगत ने महाराज पंजवें पातशाह कोल भेजी है
गुर टिग पहुंची खोलत पठी
जदों चिट्ठी सतगुरु जी दे ताई श्री अमृतसर साहब पहुंची चिट्ठी खोल के महाराज सच्चे पातशाह जी ने पढ़ी है
उते मसंद कितक गुर तीर
जेडे मसंद सी गुरु घर दे महाराज जी दे कोल उस वेले हाजर सन
सुनत बात जन लागे तीर
जदों मसंदा ने चिट्ठी सुनी के सुली खां आ रिया फौजा लैके गुरु पातशाह नूं पकड़न लई मारन लई ता जिन्ने ओ मसंद सी उहनां दे हिरदे घबरा गए मानो जिवें उहनां दे कालजे च किसे ने तीर मार दिते होण
सतगुर पट रह गए अरुगाई
सतगुरु सच्चे पातशाह जी महाराज जी ने जदों चिट्ठी पढ़ी ते पढ़ के महाराज जी बिलकुल ही चुप हो गए सतगुरु जी ने कोई जवाब नहीं दिता कोई वचन नहीं कहा
होते समीप गिरा सब गाई
जेडे लागे बैठे सी मसंद जां होर जेडे अहलकार सन ਉਹ ਕੋਲੋਂ ਬੋਲੇ ਮਹਾਰਾਜ ਜੀ ਨੂੰ ਕਹਿਣ ਲੱਗੇ
ਵੱਡੋ ਕਸੂਤ ਬਣੇ ਇਮ ਹੋਏ
ਮਹਾਰਾਜ ਜੀ ਜੇ ਸੁਲੀਖਾਂ ਆ ਗਿਆ ਇੱਥੇ ਜੇ ਏਦਾਂ ਬਣ ਗਈ ਗੱਲ ਜਿਵੇਂ ਸੰਗਤ ਨੇ ਚਿੱਠੀ ਭੇਜੀ ਹੈ ਤੇ ਮਹਾਰਾਜ ਬਹੁਤ ਕਸੂਤ ਹੋ ਜਾਏਗਾ ਕਸੂਤ ਦਾ ਮਤਲਬ ਵੀ ਕਸੂਤਾ ਕੰਮ ਹੋਵੇਗਾ ਮਹਾਰਾਜ ਇਹ ਮਾੜਾ ਕੰਮ ਹੋਵੇਗਾ ਜੇ ਸੁਲੀਖਾਂ ਆ ਗਿਆ
ਬੈਰੀ ਕਰੇ ਆਨ ਕਰ ਢੋਏ
ਜੇ ਬੈਰੀ ਆ ਕੇ ਸਾਡੇ ਕੋਲ ਇੱਥੇ ਢੋਈ ਕਰੇਗਾ ਦੁਸ਼ਮਣ ਆ ਕੇ ਸਾਡੇ ਕੋਲ ਢੋਈ ਕਰੇਗਾ ਤਾਂ ਮਹਾਰਾਜ ਜੀ ਬਹੁਤ ਮਾੜਾ ਕੰਮ ਹੋਵੇਗਾ
ਬਿਨਾ ਉਪਾਏ ਨਾ ਮਿਟਹਿ ਵਿਆਦੀ
ਮਹਾਰਾਜ ਇਹ ਜਿਹੜੀ ਵਿਆਦੀ ਹੈ ਇਹ ਜਿਹੜੀ ਲੜਾਈ ਕਰਨ ਦਾ ਮੂਲ ਬਣਾ ਰਹੇ ਨੇ ਇਹ ਹੁਣ ਬਿਨਾਂ ਕਿਸੇ ਉਪਾਅ ਤੋਂ ਨਹੀਂ ਟਲਣੀ ਇਹਦੇ ਲਈ ਕੋਈ ਨਾ ਕੋਈ ਉਪਾਅ ਆਪਾਂ ਨੂੰ ਕਰਨਾ ਪਵੇਗਾ
ਹੋਏ ਅਸਾਧ ਪੀ ਲੇਵੇ ਸਾਦੀ
ਜਦੋਂ ਕੋਈ ਏਦਾਂ ਦੀ ਸਮੱਸਿਆ ਪਤਾ ਲੱਗ ਜੇ ਪਹਿਲਾਂ ਵੀ ਏਦਾਂ ਹੋਣੀ ਹੈ ਤਾਂ ਸਿਆਣੇ ਬੰਦੇ ਉਹਦਾ ਕੋਈ ਨਾ ਕੋਈ ਉਪਾਅ ਕਰ ਲੈਂਦੇ ਆ ਵੀ ਉਹਨੂੰ ਟਾਲ ਦਿੱਤਾ ਜਾਏ ਤੇ ਉਹ ਟਲ ਵੀ ਜਾਂਦੀ ਹੁੰਦੀ ਮਹਾਰਾਜ ਜੇ ਏਦਾਂ ਦਾ ਕੋਈ ਦੁਸ਼ਮਣ ਚੜ ਕੇ ਆਉਣ ਲੱਗਾ ਤਾਂ ਪਹਿਲਾਂ ਕੋਈ ਉਪਾਅ ਕਰ ਲਿਆ ਜਾਵੇ ਤੇ ਮਹਾਰਾਜ ਇਹਨੂੰ ਟਾਲਿਆ ਜਾ ਸਕਦਾ
ਚੰਦੂ ਸੁਲਈ ਸ਼ਾਹ ਅਗਾਰੀ
ਮਹਾਰਾਜ ਇੱਕ ਪਹਿਲਾਂ ਸੁਲੀਖਾਂ ਆਪ ਜੀ ਦਾ ਵਿਰੋਧੀ ਸੀ ਦੂਜਾ ਉੱਥੇ ਚੰਦੂ ਵੀ ਨਾਲ ਰਲ ਗਿਆ ਸੁਣਿਆ ਤੀਜਾ ਬਾਦਸ਼ਾਹ ਜਹਾਂਗੀਰ ਵੀ ਆਪ ਜੀ ਦੇ ਘਰ ਨਾਲ ਵਿਰੋਧ ਰੱਖਦਾ
ਵਧੇ ਬੜੇ ਅਪਰੇ ਹੰਕਾਰੀ
ਇਹ ਹੰਕਾਰੀ ਵਧੇ ਹੋਏ ਨੇ ਬਹੁਤ ਜ਼ਿਆਦਾ ਆਪਣੇ ਹੰਕਾਰ ਚ ਆਪਰੇ ਫਿਰਦੇ ਹਨ
ਇਨਸੋ ਮਿਲੋ ਪ੍ਰੀਤੀ ਉਪਜਾਏ
ਮਹਾਰਾਜ ਜੀ ਜਾਂ ਤਾਂ ਏਦਾਂ ਕਰੋ ਵੀ ਤੁਸੀਂ ਇਹਨਾਂ ਨਾਲ ਹੀ ਮਿਲਾਪ ਕਰ ਲੋ ਸੁਲੀ ਖਾਂ ਨਾਲ ਜਾਂ ਚੰਦੂ ਨਾਲ ਜਾਂ ਬਾਦਸ਼ਾਹ ਜਹਾਂਗੀਰ ਦੇ ਨਾਲ ਹੀ ਮਿਲਾਪ ਕਰ ਲਓ
ਵੈਰ ਜੋ ਵਧਿਓ ਸ਼ਾਂਤ ਹੋਏ ਜਾਏ
ਬਾਜੋ ਇਹ ਜਿਹੜਾ ਵੈਰ ਵਧਿਆ ਇਹ ਵਧੇ ਹੋਏ ਵੈਰ ਨੂੰ ਸ਼ਾਂਤ ਕੀਤਾ ਜਾ ਸਕੇ ਜਾਂ ਬਾਬੇ ਪ੍ਰਿਥੀ ਚੰਦ ਨਾਲ ਜਾ ਕੇ ਮਿਲਣੀ ਕਰੀਏ ਉਹਦੇ ਨਾਲ ਮੁਲਾਕਾਤ ਕਰੀਏ ਤਾਂ ਜੋ ਇਹ ਵੈਰ ਵਿਰੋਧ ਖਤਮ ਹੋ ਜਾਏ
ਨਾਏ ਤਲੀ ਜੇ ਆਪ ਵਿਚਾਰੀ
ਨਹੀਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੂਰ ਅੰਦੇਸ਼ੀ ਬਿਰਤੀ ਦੇ ਮਾਲਕ ਆਪ ਜੀ ਆਪ ਆਪਣੇ ਹਿਰਦੇ ਚ ਇਸ ਗੱਲ ਦੀ ਵਿਚਾਰ ਕਰ ਲਵੋ
ਮਿਲ ਮਿਲ ਕਰੇ ਸ਼ਾਹ ਟਿਗ ਚਾਰੀ
ਮਹਾਰਾਜ ਜੀ ਇਹ ਮਿਲ ਮਿਲ ਕੇ ਬਾਦਸ਼ਾਹ ਦੇ ਕੋਲ ਤੁਹਾਡੇ ਖਿਲਾਫ ਚੁਗਲੀਆਂ ਪਹਿਲਾਂ ਵੀ ਕਰਦੇ ਰਹੇ ਹੁਣ ਵੀ ਕਰਨਗੇ ਸੁਲੀ ਖਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਬਾਦਸ਼ਾਹ ਕੋਲ ਤੁਹਾਡੀਆਂ ਚੁਗਲੀਆਂ ਕਰਨੀਆਂ ਦੂਜਾ ਉਹਦੇ ਨਾਲ ਚੰਦੂ ਨੇ ਰਲ ਜਾਣਾ
ਜਿਉਂ ਕਿਉਂ ਕਰੇ ਰਿਸਾਵੇ ਸ਼ਾਹੂ
ਇਹਨਾਂ ਨੇ ਜਿਵੇਂ ਕਿਵੇਂ ਗੱਲਾਂ ਬਾਤਾਂ ਬਣਾ ਕੇ ਬਾਦਸ਼ਾਹ ਜਹਾਂਗੀਰ ਨੂੰ ਤੁਹਾਡੇ ਤੇ ਖਫਾ ਕਰ ਲੈਣਾ ਬਾਦਸ਼ਾਹ ਜਹਾਂਗੀਰ ਨੂੰ ਤੁਹਾਡੇ ਤੇ ਕ੍ਰੋਧਿਤ ਕਰ ਲੈਣਾ
ਬਿਗੜਨ ਹਿਤ ਪਹੁੰਚੇ ਤੁਮ ਪਾਹੂ
ਤੇ ਮਹਾਰਾਜ ਤੁਹਾਡੇ ਨਾਲ ਵਿਗਾੜ ਕਰਨ ਵਾਸਤੇ ਦੁਸ਼ਮਣੀ ਪਾਉਣ ਵਾਸਤੇ ਇਹਨਾਂ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੈ
ਸੁਨ ਮਸੰਦ ਕੰਮ ਦਿਲ ਕੀ ਬਾਨੀ
ਮਸੰਦਾਂ ਨੇ ਜਦੋਂ ਇਹ ਕੰਮ ਦਿਲਾਂ ਵਾਲੀਆਂ ਗੱਲਾਂ ਕੀਤੀਆਂ ਨਾ ਬੁਝਦਲਾਂ ਵਾਲੀਆਂ ਅਖੇ ਜੀ ਗੁਰੂ ਜੀ ਆਪਾਂ ਉਹਨਾਂ ਨਾਲ ਬੇਲ ਮਿਲਾਪ ਕਰ ਲਈਏ ਜਾਂ ਜੰਗਲ ਨੂੰ ਨਿਕਲ ਚੱਲੀਏ ਜਾਂ ਬਾਬੇ ਪ੍ਰਿਥਵੀ ਚੰਦ ਨਾਲ ਸੰਧੀ ਕਰ ਲਈਏ ਇਹ ਕਮਦਲਾਂ ਤੇ ਬੁਜਦਲਾਂ ਵਾਲੀਆਂ ਗੱਲਾਂ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਮਸੰਦਾਂ ਦੀਆਂ ਸੁਣੀਆਂ
ਕੀਨ ਮੌਨ ਗੁਰ ਕਛ ਨ ਬਖਾਨੀ
ਸਤਿਗੁਰੂ ਜੀ ਬਿਲਕੁਲ ਹੀ ਚੁੱਪ ਰਹੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕੁਝ ਨਹੀਂ ਬੋਲੇ
ਉਹਨੇ ਕਿਹਾ ਸ਼੍ਰੀ ਗੁਰੂ ਸੁਣੀ ਜੈ
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਜੀ ਸੁਣੋ
ਤੁਰਕ ਰਾਜ ਬੜ ਬਲੀ ਲਖੀ ਜੈ
ਮਹਾਰਾਜ ਜੀ ਆਪ ਜੀ ਕੋਈ ਗੱਲਬਾਤ ਨਹੀਂ ਪੇ ਕਰਦੇ ਚੁੱਪ ਹੋ ਗਏ ਉਹ ਤੁਰਕਾਂ ਦਾ ਰਾਜ ਬੜਾ ਬਲੀ ਹੈ ਇਹਨਾਂ ਤੁਰਕਾਂ ਦਾ ਰਾਜ ਭਾਗ ਬੜਾ ਪ੍ਰਤਾਪੀ ਤੇ ਬਲਵਾਨ ਹੈ
ਹਿੰਦੂਆਂ ਕੋ ਮਤ ਮਾਨੇ ਥੋੜਾ
ਮਹਾਰਾਜ ਜਿਹੜੇ ਹਿੰਦੂ ਲੋਕ ਨੇ ਤੁਰਕਾਂ ਦੇ ਸਰਾਜ ਵਿੱਚ ਉਹਨਾਂ ਦਾ ਮਤ ਥੋੜਾ ਮੰਨਿਆ ਜਾਂਦਾ ਹਿੰਦੂਆਂ ਦੀ ਦਾਲ ਨਹੀਂ ਗਣਦੀ ਗਲਦੀ ਨਾ ਤੁਰਕਾਂ ਦੇ ਰਾਜ ਵਿੱਚ
ਪੁਨ ਸੁਲਈ ਪਾਪੀ ਬੜ ਕੋਰਾ
ਮਹਾਰਾਜ ਸੁਲੀ ਖਾਂ ਦਾ ਆਪ ਜੀ ਨੂੰ ਪਤਾ ਉਹ ਪਹਿਲਾਂ ਵੀ ਆਇਆ ਸੀ ਚੜ ਕੇ ਗੁਰੂ ਘਰ ਤੇ ਉਹ ਬੜਾ ਪਾਪੀ ਹੈ ਥੋੜਾ ਪਾਪੀ ਨੀ ਬਹੁਤ ਵੱਡਾ ਪਾਪੀ ਤੇ ਮਲੇਛ ਹੈ ਸੁਲੀ ਖਾਂ ਮਹਾਰਾਜ ਲੱਖਾਂ ਮਲੇਛ ਮਰੇ ਹੋਣਗੇ ਤਾਂ ਜਾ ਕੇ ਇੱਕ ਸੁਲੀ ਖਾਂ ਜੰਮਿਆ ਹੋਣਾ ਲੱਖਾਂ ਮਲੇਛਾਂ ਦੇ ਮਰਨ ਤੋਂ ਬਾਅਦ ਏਡਾ ਵੱਡਾ ਭਾਰੀ ਮਲੇਛ ਤੇ ਪਾਪੀ ਹੈ
ਆਗੇ ਆਏ ਜਨਾਇਓ ਜੋਰ
ਪਹਿਲਾਂ ਵੀ ਆਇਆ ਸੀ ਗੁਰੂ ਘਰ ਤੇ ਚੜ ਕੇ ਤੇ ਉਹਨੇ ਆਪਣਾ ਜੋਰ ਵਿਖਾਇਆ ਸੀ ਆਪਣਾ ਜੋਰ ਜਣਾਇਆ ਸੀ
ਨਿਕਸੇ ਆਪ ਵਡਾਲੀ ਓਰ
ਮਹਾਰਾਜ ਉਦੋਂ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਵਡਾਲੀ ਨਗਰ ਗਏ ਸੀ ਮਹਾਰਾਜ ਜੀ ਆਪ ਜੀ ਨੇ ਵਡਾਲੀ ਨਗਰ ਨੂੰ ਚੱਲ ਕੇ ਭਾਗ ਲਾਏ ਸਨ
ਹਮਰੋ ਕੇ ਨੋਈ ਬਨ ਆਵੇ
ਮਹਾਰਾਜ ਹੁਣ ਵੀ ਆਪ ਜੀ ਕੋਈ ਨਾ ਕੋਈ ਉਪਾਅ ਕਰੋ ਵੀ ਆਪਾਂ ਅੰਮ੍ਰਿਤਸਰ ਸਾਹਿਬ ਛੱਡ ਕੇ ਨਗਰ ਕਿਤੇ ਚਲੇ ਜਾਈਏ ਮਹਾਰਾਜ ਸਾਡਾ ਤਾਂ ਕਹਿਣਾ ਹੀ ਬਣਦਾ ਅਸੀਂ ਤਾਂ ਤੁਹਾਡੇ ਸੇਵਕ ਆ ਮਾਲਕ ਤੁਸੀਂ ਹੋ ਸਾਡਾ ਤਾਂ ਕਹਿਣਾ ਹੀ ਫਰਜ਼ ਬਣਦਾ
ਕਰੋ ਆਪ ਜੈਸੇ ਮਨ ਭਾਵੇ
ਮਹਾਰਾਜ ਜਿਵੇਂ ਆਪ ਜੀ ਦੇ ਮਨ ਨੂੰ ਭਾਵੇ ਆਪ ਜੀ ਤਿਵੇਂ ਕਰੋ ਸਾਡੀ ਤਾਂ ਬੇਨਤੀ ਹੈ
ਤੁਮ ਸੁਖ ਤੇ ਸੁਖ ਸਦਾ ਹਮਾਰੇ
ਤੁਹਾਡੇ ਸੁਖ ਨਾਲ ਅਸੀਂ ਸੁਖੀ ਹਾਂ ਜੇ ਤੁਸੀਂ ਸੁਖ ਦਿਓਗੇ ਤੇ ਤੁਹਾਡੇ ਸੁਖ ਨਾਲ ਅਸੀਂ ਸੁਖੀ ਹਾਂ
ਹੁਣ ਸ਼ੁਭ ਅਸ਼ੁਭ ਕੀਨ ਉਚਾਰੇ
ਮਹਾਰਾਜ ਤੁਹਾਡੇ ਵਚਨਾਂ ਨਾਲ ਸਾਡੇ ਲਈ ਸ਼ੁਭ ਹੈ ਤੁਹਾਡੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੀ ਚਰਨਾਂ ਦੀ ਸ਼ਰਨ ਚ ਹਾਂ ਸ਼ੁਭ ਸ਼ੁਭ ਸਾਡਾ ਤੁਹਾਡੇ ਨਾਲ ਹੀ ਹੈ
ਤੂਸ਼ਣ ਕਰਨ ਸਮੋਹ ਬਨਾਈ
ਮਹਾਰਾਜ ਇੱਦਾਂ ਚੁੱਪ ਕਰਕੇ ਬੈਠਣ ਦਾ ਸਮਾਂ ਨਹੀਂ ਹੁਣ ਆਪ ਜੀ ਕੋਈ ਨਾ ਕੋਈ ਵਚਨ ਕਰੋ ਆਪਾਂ ਕੋਈ ਯਤਨ ਕਰੀਏ ਕੋਈ ਉਪਾਅ ਕਰੀਏ ਨਗਰ ਛੱਡ ਦਈਏ ਜਾਂ ਬਾਦਸ਼ਾਹ ਨਾਲ ਮੇਲ ਕਰੀਏ ਜਾਂ ਬਾਬੇ ਪ੍ਰਿਥੀ ਚੰਦ ਨੂੰ ਮਿਲੀਏ ਕੋਈ ਨਾ ਕੋਈ ਗੱਲ ਤਾਂ ਹੁਣ ਕਰਨੀ ਪੈਣੀ ਹੈ ਮਹਾਰਾਜ ਏਦਾਂ ਚੁੱਪ ਰਹਿਣਿਆ ਗੱਲ ਨਹੀਂ ਬਣਨੀ
ਪੂਰਬ ਯਤਨ ਸਕਲ ਬਨ ਜਾਈ
ਮਹਾਰਾਜ ਜੀ ਹੁਣ ਤਾਂ ਹਾਲੇ ਸਮਾਂ ਹਾਲੇ ਸੁਲੀ ਖਾਂ ਨਹੀਂ ਆਇਆ ਹਾਲੇ ਤਾਂ ਉਹ ਤਿਆਰੀ ਕਰੀ ਜਾਂਦਾ ਉੱਥੇ ਤੇ ਹੁਣ ਆਪਾਂ ਕੋਈ ਉਪਾਅ ਕਰਾਂਗੇ ਤਾਂ ਕੋਈ ਨਾ ਕੋਈ ਕੰਮ ਬਣ ਜਾਏਗਾ ਕੋਈ ਨਾ ਕੋਈ ਸਾਡਾ ਕਾਰਜ ਸਫਲ ਹੋ ਜਾਏਗਾ
ਬਨੇ ਨਹੀਂ ਤਤਕਾਲ ਉਪਾਏ
ਮਹਾਰਾਜ ਸੁਲੀ ਖਾਂ ਸਿਰ ਤੇ ਚੜ ਕੇ ਆ ਗਿਆ ਫਿਰ ਆਪਣੇ ਕੋਲੋਂ ਤਤਕਾਲ ਉਸ ਵੇਲੇ ਨੀ ਕੋਈ ਉਪਾਅ ਹੋਣਾ ਹੁਣ ਤਾਂ ਹਾਲੇ ਉਹਨੇ ਚੱਲਣਾ ਉੱਥੋਂ ਹਾਲੇ ਉਹ ਤਿਆਰੀ ਕਰੀ ਜਾਂਦਾ ਹੁਣ ਤਾਂ ਆਪਾਂ ਕਈ ਯਤਨ ਕਰ ਸਕਦੇ ਹਾਂ ਜਿਹੜਾ ਉਪਾਅ ਕਰਾਂਗੇ ਆਪਾਂ ਉਹ ਸਫਲ ਹੋਵੇਗਾ ਜੇ ਸੁਲੀ ਖਾਂ ਆ ਹੀ ਗਿਆ ਸਿਰ ਤੇ ਚੜ ਕੇ ਫਿਰ ਮਹਾਰਾਜ ਜੀ ਆਪਣੇ ਕੋਲੋਂ ਕੋਈ ਉਪਾਅ ਨਹੀਂ ਬਣਨਾ
ਖਨੇ ਕੂਪ ਕਿਮ ਆਗ ਲਗਾਏ
ਫਿਰ ਤਾਂ ਮਹਾਰਾਜ ਉਹ ਗੱਲ ਹੋਣੀ ਹੈ ਵੀ ਘਰ ਚ ਅੱਗ ਲੱਗ ਜੇ ਤੇ ਬੰਦਾ ਕਹੇ ਵੀ ਖੂਹ ਪੁੱਟ ਕੇ ਪਾਣੀ ਕੱਢਾਂ ਤੇ ਅੱਗ ਬੁਝਾ ਲਵਾਂ ਫਿਰ ਮਹਾਰਾਜ ਜੀ ਅੱਗ ਨਹੀਂ ਬੁਝਦੀ ਜੇ ਅੱਗ ਬੁਝਾਉਣੀ ਹੈ ਤੇ ਪਹਿਲਾਂ ਹੀ ਖੂਹ ਪੁੱਟਣਾ ਪੈਣਾ ਅੱਗ ਲੱਗਣ ਤੋਂ ਪਹਿਲਾਂ ਖੂਹ ਪੁੱਟਿਆ ਹੋਵੇ ਤੇ ਉਹਦਾ ਪਾਣੀ ਕੰਮ ਆਉਂਦਾ ਉਧਰ ਅੱਗ ਦੇ ਭਾਂਬੜ ਬਚੇ ਹੋਣ ਤੇ ਉਧਰੋਂ ਅਸੀਂ ਆਖੀਏ ਵੀ ਖੂਹ ਪੁੱਟ ਕੇ ਪਾਣੀ ਕੱਢ ਕੇ ਅੱਗ ਬੁਝਾਣੀ ਹੈ ਮਹਾਰਾਜ ਫਿਰ ਕੰਮ ਨਹੀਂ ਸਵਰਦਾ ਜੇ ਸੁਲੀ ਖਾਂ ਸਿਰ ਤੇ ਚੜ ਕੇ ਆ ਗਿਆ ਫਿਰ ਆਪਣੇ ਕੋਲੋਂ ਉਪਾਅ ਨਹੀਂ ਹੋਣਾ ਹਾਲੇ ਤਾਂ ਉਹ ਦਿੱਲੀ ਬੈਠਾ ਹੈ ਆਪਾਂ ਲੱਖਾਂ ਉਪਾਅ ਕਰ ਸਕਦੇ ਹਾਂ
ਸੋਚਿਤ ਜਲ ਸਗਰੋਂ ਬਹਿ ਜਾਏ
ਮਹਾਰਾਜ ਜੀ ਸੋਚਦਿਆਂ ਸਾਰਾ ਪਾਣੀ ਹੱਥੋਂ ਬਹਿ ਜਾਏ
ਸਰੇ ਕਹਾਂ ਪੁੰਨ ਸੇਤੂ ਬੰਧਾਏ
ਬੰਦਾ ਨਦੀ ਦੇ ਕਿਨਾਰੇ ਬੈਠਾ ਹੋਵੇ ਤੇ ਨਦੀ ਦੇ ਕਿਨਾਰੇ ਬਹਿ ਕੇ ਆਖੇ ਵੀ ਜਦੋਂ ਇਹ ਸਾਰਾ ਪਾਣੀ ਲੰਘ ਜਾਏਗਾ ਉਦੋਂ ਦਰਿਆ ਪਾਰ ਕਰਾਂਗਾ ਏਦਾਂ ਦਾ ਮਹਾਰਾਜ ਸਾਰੀ ਜ਼ਿੰਦਗੀ ਲੰਘ ਜੇ ਨਦੀ ਦਾ ਪਾਣੀ ਨਹੀਂ ਮੁੱਕਣਾ ਨਦੀ ਤੋਂ ਪਾਰ ਉਤਰਨ ਵਾਸਤੇ ਪੁਲ ਬੰਨਣਾ ਪੈਣਾ ਜੇ ਬੰਦਾ ਉਡੀਕਣ ਲੱਗੇ ਵੀ ਨਦੀ ਚੋਂ ਸਾਰਾ ਪਾਣੀ ਲੰਘ ਜੂਗਾ ਫਿਰ ਇਹਨੂੰ ਪਾਰ ਕਰਾਂਗੇ ਮਹਾਰਾਜ ਫਿਰ ਨੀ ਨਦੀਆਂ ਤਰੀਆਂ ਜਾਂਦੀਆਂ ਫਿਰ ਨੀ ਦਰਿਆ ਤਰੇ ਜਾਂਦੇ
ਦਰਿਆਵਾਂ ਨੂੰ ਪਾਰ ਕਰਨ ਵਾਸਤੇ ਪੁਲ ਬੰਨਣੇ ਪੈਂਦੇ ਆ। ਇਸੇ ਤਰ੍ਹਾਂ ਮਹਾਰਾਜ ਜੀ ਇੱਥੇ ਬੈਠੇ ਉਡੀਕੀ ਜਾਵਾਂਗੇ ਵੀ ਸੁਲਿਖਾ ਆਏਗਾ, ਫਿਰ ਵੇਖਾਂਗੇ ਕੀ ਕਰਨਾ, ਫਿਰ ਔਖਾ ਹੋ ਜਾਣਾ। ਇਸ ਕਰਕੇ ਪਹਿਲਾਂ ਹੀ ਆਪਾਂ ਕੋਈ ਨਾ ਕੋਈ ਉਪਾਅ ਰਚ ਲਈਏ, ਕੋਈ ਨਾ ਕੋਈ ਵਿਧੀ ਇਹੋ ਜਿਹਾ ਤਰੀਕਾ ਅਪਣਾ ਲਈਏ ਜਿਹਦੇ ਨਾਲ ਸੁਲਿਖਾ ਸਾਡੇ ਕੋਲ ਆਵੇ ਹੀ ਨਾ।
ਸ਼੍ਰੀ ਅਰਜਨ ਸੁਨ ਕੀਨ ਬਖਾਨਾ।
ਜਦੋਂ ਮਸੰਦਾ ਨੇ ਬਾਰ ਬਾਰ ਘਬਰਾ ਕੇ ਗੱਲਾਂ ਕੀਤੀਆਂ ਨਾ, ਘਾਬਰ ਦੇ ਨਾਲ, ਘਬਰਾਹਟ ਦੇ ਨਾਲ, ਤਾਂ ਸੁਣ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਾਂਤੀ ਦੇ ਮਹਾਨ ਮੁਜੱਸਮੇ ਧੀਰਜ ਨੂੰ ਧਾਰਨ ਕਰਨ ਵਾਲੇ ਗੁਰਦੇਵ ਧਰਣੀ ਧਰ ਸਵਾਮੀ ਜੀ ਬੋਲੇ,
ਚਿੱਤ ਮੈਂ ਚਿੰਤ ਨ ਕਰੋ ਮਹਾਨਾ।
ਮਹਾਰਾਜ ਜੀ ਕਹਿੰਦੇ ਭਾਈ ਗੁਰਮੁਖੋ, ਆਪਣੇ ਚਿੱਤ ਵਿੱਚ ਕਿਸੇ ਵੀ ਪ੍ਰਕਾਰ ਦੀ ਵੱਡੀ ਚਿੰਤਾ ਜਾਂ ਫਿਕਰ ਨਾ ਕਰੋ।
ਹੋਣ ਹਾਰ ਆਵਸ਼ਕ ਹੋਏ,
ਜਿਹੜੀ ਹੋਣੀ ਹੈ ਨਾ ਉਹ ਅਵਸ਼ਕ ਹੋ ਕੇ ਰਹਿਣੀ ਆ, ਉਹਨੂੰ ਕਦੇ ਕੋਈ ਰੋਕ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਜਿਹੜੀ ਹੋਣੀ ਆ ਨਾ, ਬੰਦਾ ਜਿੱਥੇ ਮਰਜ਼ੀ ਭੱਜ ਜੇ ਚਲਾ ਜੇ, ਹੋਣੀ ਨੇ ਉੱਥੇ ਵੀ ਜਾ ਕੇ ਵਰਤੀ ਜਾਣਾ। ਜਿੱਥੇ ਜੇ ਵਰਤਣੀ ਆ ਨਾ ਹੋਣੀ, ਤਾਂ ਉਹਨੂੰ ਕੋਈ ਨਹੀਂ ਰੱਖ ਸਕਦਾ। ਹੋਇਆ ਸੋਏ ਜੋ ਰਾਮ ਰਚ ਰੱਖਾ, ਉਹ ਹੋ ਕੇ ਹੀ ਰਹਿਣਾ ਵਸ਼, ਜੋ ਵਿਧਾਤੇ ਨੇ ਰਚਨਾ ਰਚੀ ਹੋਈ ਹੈ।
ਬੁੱਧ ਤੇ ਬਲ ਤੇ ਮਿਟੇ ਨਾ ਸੋਏ,
ਜਿੰਨਾ ਮਰਜ਼ੀ ਬੰਦਾ ਆਪਣੀ ਬੁੱਧੀ ਦੇ ਬਲ ਨਾਲ, ਆਪਣੇ ਦਿਮਾਗ ਨਾਲ ਯਤਨ ਕਰੇ ਕਿ ਮੈਂ ਹੋਣੀ ਨੂੰ ਰੋਕ ਦਿਆਂ, ਉਹ ਨਹੀਂ ਰੁਕਦੀ।
ਸ਼੍ਰੀ ਕਰਤਾਰ ਕੀ ਉਹ ਜਿਮ ਪਾਣਾ,
ਕਰਤਾਰ ਨੇ ਜਿਹੜਾ ਭਾਣਾ ਵਰਤਾਉਣਾ ਉਹ ਵਰਤ ਕੇ ਰਹਿਣਾ, ਤੇ ਸਿੱਖ ਦਾ ਕਰਤੱਵ ਹੈ ਉਸ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਪਾਤਸ਼ਾਹ ਕਹਿੰਦੇ ਜਿਹੜਾ ਕਰਤਾਰ ਦਾ ਭਾਣਾ ਉਹ ਤਾਂ ਵਰਤ ਕੇ ਹੀ ਰਹਿਣਾ, ਉਹਨੂੰ ਨਹੀਂ ਕੋਈ ਮਿਟਾ ਸਕਦਾ। ਗੁਰਸਿੱਖ ਦਾ ਫਰਜ਼ ਇਹ ਬਣਦਾ ਕਿ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਤੇ ਕਹਿਣਾ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ। ਇਹ ਸਿੱਖ ਦੀ ਬਿਰਤੀ ਹੋਣੀ ਚਾਹੀਏ।
ਸੋ ਕੈਸਿਓ ਨਿਸ਼ਫਲ ਨੇ ਜਾਣਾ,
ਜੋ ਕਰਤਾਰ ਦਾ ਭਾਣਾ ਹੈ ਨਾ ਉਹ ਤਾਂ ਵਰਤਣਾ ਹੀ ਵਰਤਣਾ, ਉਹ ਕਿਸੇ ਵੀ ਪ੍ਰਕਾਰ ਨਾਲ ਨਿਸ਼ਫਲ ਨਹੀਂ ਜਾਣਾ, ਉਹ ਹੋ ਕੇ ਹੀ ਰਹਿਣਾ ਹੈ।
ਜੋ ਪਰਮੇਸ਼ਰ ਕਰਿਓ ਨਾ ਚਾਹੇ,
ਮਹਾਰਾਜ ਜੀ ਕਹਿੰਦੇ ਜੋ ਪਰਮੇਸ਼ਰ ਕਰਨਾ ਚਾਹੁੰਦਾ ਹੈ,
ਹੋਏ ਨਾ ਸੋ ਨਰ ਕਿਤੋਂ ਉਮਾਹੇ।
ਬੰਦਾ ਜਿੰਨਾ ਮਰਜ਼ੀ ਯਤਨ ਕਰੇ ਵੀ ਇਹ ਨਾ ਹੋਵੇ, ਜੇ ਪਰਮੇਸ਼ਰ ਉਹ ਕਰਨਾ ਚਾਹੁੰਦਾ ਤੇ ਬੰਦੇ ਜੋ ਮਰਜ਼ੀ ਕਰ ਲੈਣ ਵੀ ਇਹ ਅਸੀਂ ਹੋਣ ਨਹੀਂ ਦੇਣਾ, ਇਹ ਰੋਕ ਨਹੀਂ ਸਕਣਗੇ।
ਅਸਮਨ ਜਾਣ ਕਰੋ ਪਰਵਾਸਾ,
ਕਰਕੇ ਇਹੋ ਜਿਹਾ ਮਨ ਚ ਜਾਣ ਕੇ ਉਸ ਪਰਮੇਸ਼ਰ ਤੇ ਭਰੋਸਾ ਰੱਖੋ, ਸਿੱਖੋ ਉਹਨੇ ਜੋ ਕਰਨਾ ਹੋਣਾ। ਸੁਲਿਖਾ ਦੇ ਹੱਥ ਕੀ ਹੈ, ਜਾਂ ਗੀਰ ਦੇ ਜਾਂ ਚੰਦੂ ਦੇ ਜਾਂ ਬਾਬੇ ਪ੍ਰਿਥੀ ਚੰਦ ਦੇ ਹੱਥ ਕੀ ਹੈ। ਮਹਾਰਾਜ ਜੀ ਕਹਿੰਦੇ ਹੋਣਾ ਤਾਂ ਉਹ ਹੈ ਜੋ ਕਰਤਾਰ ਨੇ ਕਰਨਾ, ਤੇ ਜੋ ਮੇਰੇ ਕਰਤਾਰ ਨੇ ਕਰਨਾ ਉਹ ਭਲਾ ਹੀ ਕਰਨਾ ਹੈ, ਉਹਦੇ ਕੋਲੋਂ ਕਦੇ ਬੁਰਾ ਹੁੰਦਾ ਹੀ ਨਹੀਂ, ਉਹ ਤਾਂ ਸਦਾ ਹੀ ਭਲਾ ਕਰਦਾ, ਜੋ ਉਹਨੇ ਕਰਨਾ ਉਹ ਤਾਂ ਭਲਾ ਹੀ ਕਰਨਾ। ਹਾਂਜੀ,
ਦੇਖੋ ਜੈਸੇ ਹੋਏ ਤਮਾਸ਼ਾ,
ਇਹ ਤਮਾਸ਼ਾ ਹੈ ਜਗਤ ਦਾ। ਵੇਖੋ ਇਸ ਤਮਾਸ਼ੇ ਦੀ ਖੇਡ ਨੂੰ ਕੀ ਵਰਤਦਾ ਇਹ ਜਗਤ, ਤਮਾਸ਼ਾ ਹੈ। ਤਮਾਸ਼ੇ ਚ ਜੋ ਹੁੰਦਾ ਉਹ ਸੱਚ ਨਹੀਂ ਹੁੰਦਾ, ਸਿੱਖੋ ਤਮਾਸ਼ਾ ਤਾਂ ਤਮਾਸ਼ਾ ਹੀ ਹੁੰਦਾ ਨਾ। ਵੇਖੋ ਇਹ ਤਮਾਸ਼ਾ ਹੈ, ਇਹ ਜਗਤ ਦੀ ਖੇਡ ਹੈ, ਤਮਾਸ਼ੇ ਦੀ ਰਚਨਾ ਹੈ, ਇਹਦੇ ਵਿੱਚ ਜੋ ਵਰਤ ਰਿਹਾ ਉਸੇ ਤਰ੍ਹਾਂ ਹੀ ਵਰਤਣਾ ਹੈ।
ਦੋਹਰਾ ਚਿਤਵਤ ਕਾਰਜ ਅਨਿਕ ਕੋ ਸੁਲਹੀ ਚੈਤ ਪਿਆਨ।
ਮਹਾਰਾਜ ਜੀ ਕਹਿੰਦੇ ਕੋਈ ਬੰਦਾ ਜਿੰਨੇ ਮਰਜ਼ੀ ਕੰਮ ਚਿਤਵੇ, ਚਿਤਵਤ ਕਾਰਜ ਅਨਿਕ ਕੋ, ਕਈ ਤਰ੍ਹਾਂ ਦੇ ਕਾਰਜ ਚਿਤਵਦਾ, ਸੁਲਹੀ ਚਹਿਤ ਪਿਆਨ। ਹੁਣ ਸੁਲਿਖਾ ਦਿੱਲੀਓ ਚੜ ਕੇ ਆਉਣਾ ਚਾਹੁੰਦਾ ਹੈ।
ਗਮਨਿਓ ਸ਼ਾਹ ਸਮੀਪ ਤਬ ਤਸਲੀ ਮਾਤ ਬਖਾਨ।
ਸੁਲਿਖਾ ਨੇ ਸੋਚਿਆ ਵੀ ਇਹੋ ਜੀ ਕਿਹੜੀ ਬਿਉਂਤ ਬੰਦੀ ਬਣਾਵਾ, ਆਖਿਰਕਾਰ ਸਰਕਾਰੀ ਅਫਸਰ ਸੀ, ਸਿੱਧਾ ਤਾਂ ਨਹੀਂ ਸੀ ਕਹਿ ਸਕਦਾ ਬਾਦਸ਼ਾਹ ਨੂੰ ਵੀ ਮੈਨੂੰ ਕੰਮ ਹੈ ਕੋਈ ਪੰਜਾਬ ਚੱਲਿਆ, ਕੋਈ ਬਹਾਨਾ ਤਾਂ ਬਣਾਉਣਾ ਸੀ ਪੰਜਾਬ ਜਾਣ ਦਾ। ਇਹਨੇ ਕਈ ਤਰ੍ਹਾਂ ਦੀਆਂ ਵਿਉਂਤਬੰਦੀਆਂ ਸੋਚੀਆਂ ਵੀ ਪੰਜਾਬ ਚ ਆਹ ਵੀ ਕੰਮ ਹੈ ਜੀ, ਆਹ ਵੀ ਕੰਮ ਹੈ, ਸੋਚ ਸਮਝ ਕੇ ਸਾਰੀਆਂ ਗੱਲਾਂ ਜਿਵੇਂ ਝੂਠੀਆਂ ਸੱਚੀਆਂ ਬਣਾਉਣੀਆਂ, ਬਹਾਨੇ ਬਣਾਏ ਹੁੰਦੇ ਵੀ ਅਸੀਂ ਜੀ ਇਸ ਕੰਮ ਨੂੰ ਚੱਲੇ ਹਾਂ, ਸਰਕਾਰੀ ਕੰਮ ਹੈ।
ਇਹਨੇ ਜਾ ਕੇ ਬਾਦਸ਼ਾਹ ਨੂੰ ਤਸਲੀਮਾਤ ਕੀਤੀ। ਤਸਲੀਮਾਤ ਦਾ ਮਤਲਬ ਜਾ ਕੇ ਝੁੱਕ ਕੇ ਸਲਾਮ ਕੀਤੀ ਤੇ ਕਹਿਣ ਲੱਗਾ,
ਚੌਪਈ ਜਬ ਅਵਕਾਸ਼ ਕੇਨ ਕੋ ਪਾਇਓ।
ਇਹਨੇ ਮੌਕਾ ਵੇਖਿਆ ਗੱਲ ਕਰਨ ਦਾ, ਕਿਉਂਕਿ ਤਰੀਕਾ ਹੁੰਦਾ ਸਿੱਧਾ ਤੇ ਜਾ ਕੇ ਮੂੰਹ ਫੱਟ ਹੋ ਕੇ ਨਹੀਂ ਸੀ ਨਾ ਕਹਿ ਸਕਦਾ ਬਾਦਸ਼ਾਹ ਮੈਂ ਚੱਲਿਆ, ਜਾ ਕੇ ਬਹਿ ਗਿਆ। ਗੱਲਬਾਤ ਕਰਨ ਦਾ ਮੌਕਾ ਵੇਖਣ ਲੱਗਾ ਵੀ ਕਦੋਂ ਮੇਰੇ ਸਮਾਂ ਆਵੇ ਤੇ ਮੈਂ ਗੱਲ ਕਰਾਂ। ਜਦੋਂ ਪੂਰੀ ਗੱਲਬਾਤ ਕਰਨ ਦਾ ਮੌਕਾ ਆਇਆ ਤੇ ਬੋਲਿਆ,
ਤਬ ਸੁਲਈ ਕਰ ਜੋਰ ਅਲਾਇਓ।
ਹੱਥ ਜੋੜ ਕੇ ਸੁਲੀਖਾਂ ਬਾਦਸ਼ਾਹ ਜਹਾਂਗੀਰ ਨੂੰ ਕਹਿਣ ਲੱਗਾ,
ਮਾਝੇ ਦੇਸ਼ ਚੈਤ ਮੈਂ ਗਇਓ।
ਕਹਿਣ ਲੱਗਾ ਬਾਦਸ਼ਾਹ ਸਲਾਮਤ, ਮਾਝੇ ਦਾ ਜਿਹੜਾ ਇਲਾਕਾ ਹੈ ਲਾਹੌਰ ਦੇ ਨੇੜੇ ਤੇੜੇ ਦਾ, ਮੈਂ ਉੱਥੇ ਜਾਣਾ ਚਾਹੁੰਦਾ ਹਾਂ।
ਕਛੂ ਕਾਰ ਤੇ ਅਫਤਰ ਪਏ,
ਕੁਝ ਕੰਮ ਵਿਗੜ ਗਏ ਨੇ ਮਾਝੇ ਦੇ ਇਲਾਕੇ ਚ, ਕੁਝ ਕੰਮ ਵਿਗੜ ਗਿਆ ਹੈ।
ਸ਼੍ਰੀ ਅਰਜਨ ਜਗ ਗੁਰੂ ਕਹਾਵੇ।
ਉੱਥੇ ਕੰਮ ਤਾਂ ਹੋਰ ਵੀ ਕਈ ਵਿਗੜੇ ਨੇ, ਪਰ ਇੱਕ ਜਿਹੜਾ ਸਭ ਤੋਂ ਵੱਡਾ ਕੰਮ ਵਿਗੜਿਆ ਉਹ ਇਹ ਹੈ ਕਿ ਉੱਥੇ ਮਾਝੇ ਦੇ ਇਲਾਕੇ ਚ ਸ੍ਰੀ ਅੰਮ੍ਰਿਤਸਰ ਸ਼ਹਿਰ ਇੱਕ ਵਸਾਇਆ ਨਗਰ ਨਵਾਂ ਗੁਰੂ ਜੀ ਨੇ। ਉੱਥੇ ਸਿੱਖਾਂ ਦੇ ਗੁਰੂ ਨੇ ਗੁਰੂ ਅਰਜਨ ਦੇਵ ਸਾਹਿਬ।
ਕਹਿ ਲੋਕਨ ਕੋ ਸੋ ਬਿਗਰਾਵੇ।
ਉਹ ਉੱਥੇ ਦੇ ਇਲਾਕੇ ਦੇ ਲੋਕਾਂ ਨੂੰ ਗੱਲਾਂ ਕਰ ਕਰਕੇ ਵਿਗਾੜੀ ਜਾਂਦੇ ਨੇ ਗੁਰੂ ਅਰਜਨ ਦੇਵ ਸਾਹਿਬ। ਮਾਝੇ ਦੇ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਗੱਲਾਂ ਕਰਕੇ ਵਿਗਾੜ ਰਹੇ ਨੇ।
ਦੇਸ਼ ਮਾਮਲਾ ਦੇਤ ਬਿਗਾਰੇ।
ਕੀ ਵਿਗਾੜ ਰਹੇ ਨੇ ਕਿ ਉੱਥੋਂ ਦੇ ਲੋਕਾਂ ਨੂੰ ਮਾਮਲਾ ਨਹੀਂ ਦੇਣ ਦਿੰਦੇ, ਜਿਹੜਾ ਸਰਕਾਰੀ ਮਾਮਲਾ ਹੁੰਦਾ ਟੈਕਸ, ਉਹ ਸਰਕਾਰੀ ਮਾਮਲਾ ਟੈਕਸ ਭਰਨ ਤੋਂ ਲੋਕਾਂ ਨੂੰ ਰੋਕਦੇ ਨੇ।
ਨਰ ਹਜ਼ਾਰ ਹੀ ਤਿਸੇ ਅਨੁਸਾਰੀ।
ਹੁਣ ਹਜ਼ਾਰਾਂ ਲੋਕ ਉਹਨਾਂ ਦੇ ਅਨੁਸਾਰੀ ਦੇ ਉੱਥੇ, ਜਿਹੜੇ ਉਹਨਾਂ ਦੀ ਪਨਾਹ ਵਿੱਚ ਆਉਂਦੇ ਆ, ਉਹਨਾਂ ਦੀ ਸ਼ਰਨ ਵਿੱਚ ਆਉਂਦੇ ਹਨ।
ਬਿਗਰਿਓ ਸਰਬ ਜਾਏ ਸੁਧਰਾਉ।
ਮੈਂ ਉੱਥੇ ਜਾ ਕੇ ਉਹ ਜਿਹੜੇ ਸਾਰੇ ਕੰਮ ਵਿਗੜੇ ਹੋਏ ਆ ਉਹ ਜਾ ਕੇ ਸੁਧਾਰਾਂਗਾ।
ਤੇ ਕਰ ਜੋਰ ਆਪ ਮੈਂ ਲਿਆਉਂ।
ਮੈਂ ਆਪਣਾ ਜੋਰ ਪਾ ਕੇ ਕਿਸੇ ਤਰੀਕੇ ਉਹਨਾਂ ਦੇ ਕੋਲੋਂ ਜਿਹੜਾ ਉਹ ਕੰਮ ਵਿਗੜਿਆ, ਉਹਨਾਂ ਨੇ ਵਿਗਾੜਿਆ, ਉਹ ਮੈਂ ਸਿੱਧ ਕਰਾਂਗਾ। ਔਰ ਹੋ ਸਕੇ ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਪਕੜ ਕੇ ਲਿਆਵਾਂਗਾ।
ਮੋ ਬਿਨ ਗਏ ਦਰਬ ਨੇ ਆਵੇ।
ਮੇਰੇ ਗਏ ਬਿਨਾਂ ਪੈਸਾ ਨਹੀਂ ਆਉਣਾ ਉੱਥੋਂ, ਲੋਕਾਂ ਨੇ ਮਾਮਲਾ ਨਹੀਂ ਦੇਣਾ। ਮੈਂ ਜਾਵਾਂਗਾ ਤਾਂ ਲੋਕ ਮਾਮਲਾ ਦੇਣਗੇ, ਤੇ ਮੈਂ ਉੱਥੇ ਜਾ ਕੇ ਜਿੰਨਾ ਮਾਮਲਾ ਰੁਕਿਆ ਹੋਇਆ ਸਰਕਾਰੀ ਉਹ ਜਾ ਕੇ ਇਕੱਠਾ ਕਰਕੇ ਲਿਆਵਾਂਗਾ।
ਅਪਰ ਨਾ ਬੁੱਧ ਬਲ ਕਰ ਕੋ ਲਿਆਵੇ।
ਮੇਰੇ ਤੋਂ ਇਲਾਵਾ ਕਿਸੇ ਹੋਰ ਕੋਲੋਂ ਬੁੱਧੀ ਦੇ ਬਲ ਨਾਲ ਜਾਂ ਤਾਕਤ ਨਾਲ ਇਹ ਕੰਮ ਨਹੀਂ ਹੋਣਾ ਇਹ ਕੰਮ, ਕਿਉਂਕਿ ਮੈਂ ਭੇਤੀਆਂ ਉਹਦਾ ਉਸ ਇਲਾਕੇ ਦਾ, ਮੈਂ ਪਹਿਲੋਂ ਵੀ ਜਾ ਕੇ ਆਇਆ ਤੇ ਮੇਰਾ ਉਹ ਇਲਾਕਾ ਵੀ ਆ, ਮੈਂ ਉਧਰ ਜਾਂਦਾ ਆਉਂਦਾ ਰਹਿੰਦਾ, ਕਿਸੇ ਹੋਰ ਕੋਲੋਂ ਮੇਰੇ ਤੋਂ ਇਲਾਵਾ ਇਹ ਕੰਮ ਨਹੀਂ ਸਵਰਨਾ।
ਸੁਨਤ ਸ਼ਾਹ ਕੀ ਨਸਫੁਰਮਾਨ।
ਜਦੋਂ ਸੁਲੀ ਖਾਨ ਨੇ ਗੱਲ ਕਹੀ ਝੂਠੀ ਸੱਚੀ ਬਣਾ ਕੇ, ਅਸਲੀ ਗੱਲ ਨਹੀਂ ਦੱਸੀ ਵੀ ਮੈਂ ਤਾਂ ਪ੍ਰਿਥੀ ਚੰਦ ਦੇ ਕਹਿਣ ਤੇ ਚੱਲਿਆ, ਇਹਨੇ ਆਖਿਆ ਜੀ ਮਾਮਲਾ ਉੱਥੇ ਗੁਰੂ ਜੀ ਨੇ ਵਿਗਾੜ ਦਿੱਤਾ, ਲੋਕਾਂ ਨੂੰ ਟੈਕਸ ਦੇਣ ਤੋਂ ਰੋਕਦੇ ਉਹ ਟੈਕਸ ਨਹੀਂ ਦਿੰਦੇ, ਮੈਂ ਜਾ ਕੇ ਮਾਮਲਾ ਉਗਰਾਵਾਂਗਾ ਨਾਲੇ ਗੁਰੂ ਜੀ ਨੂੰ ਦੰਡ ਦਿਆਂਗਾ। ਤੋ ਬਾਦਸ਼ਾਹ ਨੂੰ ਜਦੋਂ ਇਹ ਸਾਰੀਆਂ ਗੱਲਾਂ ਕਹੀਆਂ ਤੇ ਬਾਦਸ਼ਾਹ ਦੇ ਆਪਣੀ ਗੱਲ ਵਿੱਚ ਬਾਦਸ਼ਾਹ ਕੋਲੋਂ ਹਾਮੀ ਭਰਵਾ ਲਈ।
ਜਾਏ ਕਰੋ ਤਨ ਕਾਜ ਮਹਾਨ।
ਸੁਲੀ ਖਾਂ ਜੇ ਏਦਾਂ ਦੀ ਗੱਲ ਹੈ ਵੀ ਸਰਕਾਰੀ ਮਾਮਲਾ ਨਹੀਂ ਆਇਆ ਉੱਥੋਂ, ਤੇ ਫਿਰ ਤਾਂ ਇਹ ਕੰਮ ਤੈਨੂੰ ਕਰਨਾ ਹੀ ਪਵੇਗਾ, ਜਾ ਕੇ ਤੂੰ ਜਾ ਕੇ ਕੰਮ ਕਰ, ਮੇਰੇ ਵੱਲੋਂ ਤੈਨੂੰ ਆਗਿਆ ਹੈ।
ਤੂਰਨ ਹੀ ਹਟ ਕਰ ਇੱਥੇ ਆਵੋ।
ਤੇ ਜ਼ਿਆਦਾ ਸਮਾਂ ਨਾ ਲਾਈ ਉੱਥੇ, ਜਿੰਨਾ ਛੇਤੀ ਹੋ ਸਕੇ ਉੱਥੋਂ ਇਹ ਕੰਮ ਸਵਾਰ ਕੇ ਸਰਕਾਰੀ ਮਾਮਲਾ ਉਗਰਾ ਕੇ ਵਾਪਸ ਆ ਜਾਏ।
ਸੈਨ ਸੰਗ ਲੈ ਕਰ ਚੜ ਜਾਵੋ।
ਤੇ ਆਪਣੇ ਨਾਲ ਸੈਨਾ ਵੀ ਲੈ ਜਾ, ਸਿਪਾਹੀ ਵੀ ਲੈ ਜਾ ਜਿਹੜੇ ਤੇਰੇ ਨਾਲ ਜਾਣਗੇ।
ਸੁਲਹੀ ਲਈ ਸ਼ਾਹ ਕੀ ਆਇਸ।
ਏਦਾਂ ਸੁਲੀ ਖਾਂ ਮਨ ਹੀ ਮਨ ਬੜਾ ਖੁਸ਼ ਹੋਇਆ ਵੀ ਬਾਦਸ਼ਾਹ ਕੋਲੋਂ ਮੈਂ ਆਪਣੇ ਮਨ ਭਾਉਣ ਦੀ ਗੱਲ ਕਰਾ ਲਈ, ਤੇ ਬੜਾ ਖੁਸ਼ੀ ਦੇ ਨਾਲ ਉੱਠਿਆ।
ਹਰਖਤ ਉਰ ਨਿਜ ਘਰ ਕੋ ਆਇਸ।
ਬੜੀ ਖੁਸ਼ੀ ਨਾਲ ਚਾਅ ਨਾਲ ਚੱਲ ਕੇ ਸੁਲੀ ਖਾਂ ਮਲੇਛ ਆਪਣੇ ਘਰ ਆਇਆ।
ਕਰ ਵਿਚਾਰ ਚੰਦੂ ਡਿੱਗ ਗਏ।
ਘਰ ਆ ਕੇ ਫਿਰ ਇਹਨੇ ਵਿਚਾਰ ਕੀਤੀ ਵੀ ਕਿਉਂ ਨਾ ਚੰਦੂ ਨੂੰ ਵੀ ਮਿਲਾਂ, ਵੀ ਮੈਨੂੰ ਪਤਾ ਲੱਗਾ ਵੀ ਚੰਦੂ ਵੀ ਦੁਸ਼ਮਣ ਬਣ ਗਿਆ ਗੁਰੂ ਜੀ ਦਾ, ਤੇ ਦੁਸ਼ਮਣ ਦਾ ਦੁਸ਼ਮਣ ਮਿੱਤਰ ਹੁੰਦਾ, ਇਹੀ ਨੀਤੀ ਹੈ। ਵੀ ਜਿਹੜਾ ਦੁਸ਼ਮਣ ਦਾ ਦੁਸ਼ਮਣ ਹੋਵੇ ਉਹਨੂੰ ਮਿੱਤਰ ਬਣਾ ਲਓ। ਕਹਿੰਦਾ ਮੈਂ ਜਾ ਕੇ ਚੰਦੂ ਨੂੰ ਵੀ ਮਿਲ ਕੇ ਗੱਲਬਾਤ ਕਰਾਂ।
ਮਿਲ ਸਲਾਮ ਕਰ ਬੈਠਤ ਭਇਓ।
ਸੁਲੇਖਾ ਚੰਦੂ ਕੋਲ ਆਇਆ ਤੇ ਆ ਕੇ ਚੰਦੂ ਨੂੰ ਸਲਾਮ ਕਰਕੇ ਬੈਠ ਗਿਆ।
ਸੁਨੋ ਦੀਵਾਨ ਬਾਕ ਅਸਮੋਰਾ।
ਕਹਿਣ ਲੱਗਾ ਦੀਵਾਨ ਜੀ ਮੈਂ ਤੁਹਾਡੇ ਕੋਲ ਆਇਆ ਇੱਕ ਜਰੂਰੀ ਗੱਲ ਕਰਨ ਲਈ, ਮੇਰੀ ਗੱਲ ਸੁਣੋ।
ਏਕ ਕਾਜ ਪਾ ਮਮ ਅਰ ਤੋਰਾ।
ਤੇਰਾ ਤੇ ਮੇਰਾ ਇੱਕੋ ਹੀ ਕੰਮ ਹੈ, ਤੇਰਾ ਔਰ ਮੇਰਾ ਦੋਨਾਂ ਦਾ ਇੱਕੋ ਹੀ ਕਾਰਜ ਹੈ।
ਜਿਨੇ ਹਟਾਵਨ ਕੀ ਨਸਨਾਤਾ।
ਉਹ ਮੈਂ ਕਰਨਾ ਚਾਹੁੰਦਾ ਉਹਦੇ ਨਾਲ ਤੇਰਾ ਵੀ ਹੋ ਜਾਣਾ ਕਾਰਜ ਤੇ ਮੇਰਾ ਵੀ ਹੋ ਜਾਣਾ। ਜਿਸ ਗੁਰੂ ਜੀ ਨੇ ਤੇਰੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ।
ਸੋ ਮੇਰੋ ਬੈਰੀ ਬਖਿਆਤਾ।
ਉਹ ਮੇਰਾ ਦੁਸ਼ਮਣ ਹੈ ਇਸ ਵੇਲੇ ਸਭ ਤੋਂ ਵੱਡਾ, ਜਿਹੜਾ ਤੇਰਾ ਦੁਸ਼ਮਣ ਹੈ ਉਹ ਮੇਰਾ ਵੀ ਦੁਸ਼ਮਣ ਹੈ।
ਮੈਂ ਅਬਜਾਤ ਗਹੁ ਕਹਿ ਮਾਰੋ।
ਮੈਂ ਹੁਣ ਪੰਜਾਬ ਜਾ ਰਿਹਾ, ਜਾਂ ਤਾਂ ਉਹਨਾਂ ਨੂੰ ਪਕੜਾਂਗਾ ਜਾਂ ਫਿਰ ਉਹਨਾਂ ਨੂੰ ਮਾਰ ਮੁਕਾਵਾਂਗਾ।
ਨਹੀਂ ਕੁਸ਼ਲ ਯੁੱਧ ਤਿਆਗ ਸਿਧਾਰੋ।
ਮੈਂ ਉਹਨਾਂ ਨੂੰ ਸੁੱਖ ਨਾਲ ਛੱਡ ਕੇ ਨਹੀਂ ਆਵਾਂਗਾ, ਜੇ ਜਾਵਾਂਗਾ ਤੇ ਉਹਨਾਂ ਨੂੰ ਸੁਖੀ ਨਹੀਂ ਛੱਡ ਕੇ ਆਵਾਂਗਾ।
ਸ਼ਾਹ ਸਮੀਪ ਸਹਾਇਕ ਰਹੀਏ।
ਮੈਂ ਚੱਲਿਆ ਕਿਉਂਕਿ ਇਹ ਕਾਰਜ ਤੇਰਾ ਵੀ ਹੈ, ਇਕੱਲਾ ਮੇਰਾ ਨਹੀਂ ਤੇਰਾ ਵੀ ਹੈ, ਤੇ ਤੇਰੀ ਜ਼ਿੰਮੇਵਾਰੀ ਇਹ ਬਣਦੀ ਆ ਵੀ ਮੈਂ ਜਾਵਾਂਗਾ ਪੰਜਾਬ ਨੂੰ ਤੇ ਪਿੱਛੇ ਕੋਈ ਮੇਰੇ ਖਿਲਾਫ ਬਾਦਸ਼ਾਹ ਦੇ ਕੰਨ ਨਾ ਭਰੇ, ਤੂੰ ਇੱਥੇ ਬਾਦਸ਼ਾਹ ਕੋਲ ਮੇਰੀ ਫੇਵਰ ਕਰੀ ਜਾਈ, ਬਾਦਸ਼ਾਹ ਨੂੰ ਕਹੀ ਜਾਏ ਵੀ ਸੁਲੀ ਖਾਂ ਬੜਾ ਵਧੀਆ ਬੰਦਾ, ਤੂੰ ਮੇਰੇ ਇੱਥੇ ਸੋਹਲੇ ਗਾਉਣੇ ਆ ਬਾਦਸ਼ਾਹ ਦੀ ਕਚਹਿਰੀ ਚ, ਬਾਦਸ਼ਾਹ ਕੋਲ ਮੇਰੀ ਸਹਾਇਤਾ ਕਰਨ ਵਾਸਤੇ ਹਰ ਵੇਲੇ ਹਾਜ਼ਰ ਰਹੀ।
ਤਿਸ ਕੇ ਦੋਸ਼ ਮੋਰ ਧੁਨ ਕਹੀਏ।
ਤੇਰਾ ਕੰਮ ਇਹ ਹੈ ਵੀ ਜਦੋਂ ਮੈਂ ਜਾਵਾਂਗਾ ਪੰਜਾਬ ਨੂੰ ਤੂੰ ਗੁਰੂ ਅਰਜਨ ਦੇਵ ਸਾਹਿਬ ਦੇ ਦੋਸ਼ ਦੱਸਣੇ ਆ, ਇਹ ਦੱਸਣਾ ਵੀ ਗੁਰੂ ਅਰਜਨ ਦੇਵ ਸਾਹਿਬ ਨੇ ਆਹ ਅਪਰਾਧ ਕੀਤੇ, ਆਪਣੇ ਕੋਲੋਂ ਬਣਾ ਲਈ ਚੰਦੂ ਜਿੰਨੀਆਂ ਤੇਰੇ ਕੋਲ ਬਣਾਈਆਂ ਜਾਂਦੀਆਂ, ਤੇ ਮੇਰੇ ਤੋਂ ਗੁਣ ਦੱਸਣੇ ਆ ਕਿ ਸੁਲੀ ਖਾਂ ਬੜਾ ਵਧੀਆ ਬੰਦਾ, ਉਹਨੇ ਬੜਾ ਚੰਗਾ ਕੀਤਾ ਉੱਥੇ ਜਾ ਕੇ ਬੜਾ ਭਲਾ ਕੀਤਾ, ਤੂੰ ਮੇਰੇ ਗੁਣ ਕਹਿਣੇ ਨੇ ਔਰ ਗੁਰੂ ਜੀ ਦੇ ਦੋਸ਼ ਸੁਣਾਉਣੇ ਆ ਬਾਦਸ਼ਾਹ ਨੂੰ।
ਤੋਹੇ ਬੈਰ ਕੋਲੇ ਕਰ ਆਓ।
ਦੀਵਾਨ ਜੀ ਮੈਂ ਤੁਹਾਡਾ ਬੈਰ ਲੈ ਕੇ ਆਵਾਂਗਾ ਉੱਥੋਂ, ਤੁਹਾਡਾ ਬਦਲਾ ਲੈ ਕੇ ਆਵਾਂਗਾ।
ਤੋ ਮੈਂ ਸੁਲਈ ਨਾਮ ਕਹਾਓ।
ਫਿਰ ਮੈਂ ਆਪਣਾ ਨਾਮ ਸੁਲੀ ਖਾਂ ਕਹਾਵਾਂਗਾ।
ਮਾਝੇ ਦੇਸ਼ ਵਿਖੇ ਮਮ ਫੇਰਾ।
ਮਾਝੇ ਦੇ ਇਲਾਕੇ ਵਿੱਚ ਮੇਰਾ ਇਸ ਵੇਲੇ ਫੇਰਾ, ਮੈਂ ਉੱਥੇ ਜਾ ਰਿਹਾ।
ਤੈ ਕਿਆ ਕਾਜ ਕਰੋ ਨੇ ਤੇਰਾ।
ਜੇ ਮੈਂ ਮਾਝੇ ਚ ਜਾਵਾਂਗਾ ਤੇ ਦੱਸ ਭਲਾ ਉੱਥੇ ਤੇਰਾ ਕੰਮ ਨਾ ਕਰਾਂਗਾ ਚੰਦੂ। ਦੀਵਾਨ ਜੀ ਉੱਥੇ ਤੁਹਾਡਾ ਕੰਮ ਪਹਿਲਾਂ ਕਰਾਂਗਾ, ਮੈਂ ਆਪਣਾ ਬਾਅਦ ਵਿੱਚ ਸੋਚਾਂਗਾ।
ਨਾਤਾ ਫਿਰੇ ਮੋਹੇ ਦੁੱਖ ਲਾਗਾ।
ਜਦੋਂ ਤੇਰੀ ਧੀ ਦਾ ਉਹਨਾਂ ਨੇ ਰਿਸ਼ਤਾ ਮੋੜਿਆ, ਸਗਨ ਮੋੜਿਆ, ਮੇਰੇ ਮਨ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ। ਤੇਰੀ ਧੀ ਤੇ ਮੇਰੀ ਧੀ ਇੱਕੋ ਰੂਪ ਨੇ, ਮੈਨੂੰ ਏਦਾਂ ਦੁੱਖ ਲੱਗਾ ਹੈ।
ਗਹੋ ਜਾਏ ਕਰ ਜੇ ਨੇ ਭਾਗਾ।
ਜੇ ਉਹ ਨਾ ਭੱਜੇ ਨਾ ਮੇਰੇ ਜਾਣ ਤੋਂ ਪਹਿਲਾਂ, ਮੈਂ ਜਾ ਕੇ ਉਹਨਾਂ ਨੂੰ ਪਕੜ ਲੈਣਾ। ਜੇ ਭੱਜ ਗਏ ਤਾਂ ਗੱਲ ਵੱਖਰੀ ਹੈ, ਜੇ ਉਹ ਨਾ ਭੱਜੇ ਤੇ ਮੈਂ ਉਹਨਾਂ ਨੂੰ ਜਾ ਕੇ ਪਕੜ ਲੈਣਾ।
ਸੁਨ ਚੰਦੂ ਹਰ ਕੇ ਉਹ ਸੁੱਖ ਪਏ।
ਜਦੋਂ ਸੁਲੀ ਖਾਂ ਨੇ ਗੱਲਾਂ ਕੀਤੀਆਂ ਸੁਣ ਕੇ ਚੰਦੂ ਬੜਾ ਖੁਸ਼ ਹੋਇਆ ਵੀ ਮੇਰਾ ਕੰਮ ਤਾਂ ਬੈਠੇ ਬਿਠਾਇਆ ਬਣਨ ਲੱਗਾ।
ਬਿਨਹੀ ਯਤਨ ਸ਼ਤਰੂ ਮਰ ਗਏ।
ਸੋਚਦਾ ਵੀ ਮੇਰੇ ਬਿਨਾਂ ਕੀਤੇ ਯਤਨ ਤੋਂ ਹੀ ਮੇਰਾ ਦੁਸ਼ਮਣ ਮਾਰਿਆ ਜਾਏਗਾ, ਮੈਨੂੰ ਕੁਝ ਨਹੀਂ ਕਰਨਾ ਪੈਣਾ, ਮੇਰੇ ਬਿਨਾਂ ਕੁਝ ਕੀਤਿਆਂ ਮੇਰਾ ਦੁਸ਼ਮਣ ਮਾਰਿਆ ਜਾਏਗਾ।
ਜਿਮ ਕੋ ਸਰਪ ਗਯੋ ਨੇ ਜਾਈ।
ਕਹਿੰਦੇ ਜਿਵੇਂ ਕੋਈ ਸੱਪ ਨਾ ਫੜਿਆ ਜਾਏ, ਚੰਦੂ ਸੋਚਦਾ ਮਨ ਚ, ਕਹਿੰਦੇ ਜਿਵੇਂ ਕੋਈ ਸੱਪ ਨਾ ਫੜਿਆ ਜਾਏ।
ਨਕੁਲ ਅਚਾਨਕ ਲੇ ਤੇ ਸਕਾਈ।
ਆਪਾਂ ਸੋਚ ਹੀ ਰਹੇ ਹੋਈਏ ਵੀ ਸੱਪ ਫੜਨਾ ਤੇ ਇਹਨੇ ਨੂੰ ਕੋਈ ਨੇਵੜਾ ਆਵੇ ਤੇ ਉਹ ਆ ਕੇ ਸੱਪ ਨੂੰ ਫੜ ਲੇ। ਕਹਿੰਦੇ ਆਪਣਾ ਵੀ ਕੰਮ ਹੋ ਗਿਆ ਤੇ ਨਾਲੇ ਸੱਪ ਫੜਨਾ ਵੀ ਨੀ ਪਿਆ, ਕਾਰਜ ਵੀ ਹੋ ਗਿਆ। ਕਹਿੰਦੇ ਓਦਾਂ ਹੀ ਮੇਰੇ ਨਾਲ ਵਰਤੀ ਹੈ।
ਕਹਿਤ ਪਯੋ ਮੈਂ ਬਨੋ ਸਹਾਈ।
ਮੈਂ ਪਹਿਲਾਂ ਸੋਚ ਰਿਹਾ ਸੀ ਵੀ ਕਿਵੇਂ ਗੁਰੂ ਜੀ ਨਾਲ ਵੈਰ ਕਮਾਵਾਂ, ਕਿਵੇਂ ਬਦਲਾ ਲਵਾਂ, ਪਰ ਮੇਰਾ ਵੈਰ ਲੈਣ ਵਾਸਤੇ ਆਪ ਹੀ ਆ ਗਿਆ ਸੁਲੀ ਖਾਂ, ਕਹਿੰਦੇ ਤਾਂ ਕੰਮ ਬਣ ਗਿਆ ਮੇਰਾ। ਉਸੇ ਵੇਲੇ ਚੰਦੂ ਬੋਲਿਆ, ਕਹਿਣ ਲੱਗਾ ਸੁਲੀ ਖਾਂ ਫਿਕਰ ਨਾ ਕਰ, ਮੈਂ ਤੇਰਾ ਸਹਾਈ ਹੋਵਾਂਗਾ ਇੱਥੇ, ਹਰ ਵੇਲੇ ਤੇਰੀ ਸਿਫਤ ਦੇ ਸੋਹਲੇ ਗਾਵਾਂਗਾ।
ਲਿਓ ਮਮ ਦਿਸ਼ ਤੇ ਅਬ ਸਿਰ ਪਾਏ।
ਉਸੇ ਵੇਲੇ ਨੇ ਇੱਕ ਸਿਰੇ ਪਾਓ ਮੰਗਾਇਆ,
ਤੇ ਕਹਿੰਦਾ ਲਿਆਓ ਸਿਰੇ ਪਾਓ ਸੁਲੀਖਾ ਮੇਰਾ ਕਾਰਜ ਕਰਨ ਚੱਲਿਆ। ਇਹਨੇ ਮੰਗਾ ਕੇ ਇੱਕ ਖਿਲਤ ਤੇ ਸੁਲੀਖਾ ਨੂੰ ਦਿੱਤੀ। ਇਹਨੂੰ ਕਹਿੰਦੇ ਆ ਸਾਕਤ ਸਿਰ ਪਾਓ ਰੇਸ਼ਮੀ, ਸਾਕਤ ਸਿਰੇ ਪਾਓ ਰੇਸ਼ਮੀ ਪਹਿਰਤ ਪਤ ਖੋਈ। ਕਿਸੇ ਸਾਕਤ ਦੇ ਦੁਰਜਨ ਬੰਦੇ ਵੱਲੋਂ ਦਿੱਤਾ ਹੋਇਆ ਸਿਰੋਪਾ ਜਿਹਨੂੰ ਪਹਿਣਦਿਆਂ ਲੋਕ ਪ੍ਰਲੋਕ ਦੋਵੇਂ ਜਹਾਨ ਵਿਗੜ ਜਾਂਦੇ ਆ। ਚੰਦੂ ਸਾਕਤ ਹੈ, ਦੇਣ ਵਾਲਾ ਵੀ ਸਾਕਤ ਤੇ ਲੈਣ ਵਾਲਾ ਵੀ ਸਾਕਤ, ਮਲੇਛ ਸੁਲੀਖਾ। ਇਹਨੂੰ ਸਰੋਪਾ ਦਿੱਤਾ, ਕਹਿੰਦਾ ਲਿਆਓ ਮੇਰਾ ਕੰਮ ਕਰਨ ਚੱਲਿਆ। ਇਹਨੇ ਲਿਆ ਕੇ ਸਿਰੇ ਪਾਓ ਇਹਨੂੰ ਦਿੱਤਾ।
ਇਮਕੈ ਬਸਤਰ ਮੂਲ ਬੋ ਕੇ ਰੇ,
ਇਹਦਾ ਕਹਿ ਕੇ ਬਹੁ ਮੁੱਲੇ ਬਸਤਰ ਚੰਗੀ ਵਧੀਆ ਖਿਲਤ ਮੰਗਾਈ।
ਦੀਤ ਪਯੋ ਹਰ ਖਾਏ ਕਨੇਰੇ,
ਬੜੀ ਖੁਸ਼ੀ ਦੇ ਨਾਲ ਚੰਦੂ ਨੇ ਉਹ ਖਿਲਤ ਜਿਹੜੀ ਆ ਸੁਲੀਖਾ ਨੂੰ ਦਿੱਤੀ।
ਕਰਿਓ ਵਿਸਰਜਨ ਧੀਰਜ ਦੈ ਕੈ,
ਔਰ ਬੜਾ ਧੀਰਜ ਦੇ ਕੇ ਇਹਨੂੰ ਆਪਣੇ ਕੋਲੋਂ ਵਿਦਾ ਕੀਤਾ।
ਸੁਲਹੀ ਚੜਿਓ ਸੈਨ ਸੰਗ ਲੈ ਕੇ,
ਸੁਲੀਖਾ ਮਲੇਛ ਆਪਣੇ ਨਾਲ ਬਹੁਤ ਵੱਡੀ ਭਾਰੀ ਫੌਜ ਲੈ ਕੇ ਚੜਿਆ।
ਦਿੱਲੀ ਕੀ ਸੰਗਤ ਲਖ ਪਾਇਓ,
ਦਿੱਲੀ ਦੀ ਸੰਗਤ ਨੂੰ ਆਪਣੇ ਨਾਲ ਇਹਨੇ ਜਾਣਿਆ।
ਦੇ ਅਰਦਾਸਕ ਦੂਤ ਪਠਾਇਓ,
ਦਿੱਲੀ ਦੀ ਸੰਗਤ ਨੂੰ ਜਦੋਂ ਪਤਾ ਲੱਗਾ ਕਿ ਸੁਲੀਖਾ ਫੌਜ ਲੈ ਕੇ ਚੜ ਪਿਆ, ਹੋਰ ਸੰਗਤ ਦੇ ਮਨ ਚ ਫੇਰ ਫਿਕਰ, ਦੁਬਾਰਾ ਸੋਚਿਆ ਵੀ ਛੇਤੀ ਗੁਰੂ ਸਾਹਿਬ ਨੂੰ ਖਬਰ ਭੇਜੀਏ। ਉਸੇ ਵੇਲੇ ਅਰਦਾਸ ਲਿਖ ਕੇ ਸੰਗਤ ਨੇ ਭੇਜੀ।
ਤੂਰਨ ਨਿਸ ਦਿਨ ਗਮਨਤ ਜਾਈਏ,
ਦੂਤ ਨੂੰ ਆਖਿਆ ਵੀ ਰਾਤ ਦਿਨ ਇੱਕ ਕਰਕੇ ਤੂੰ ਰਾਤ ਨੂੰ ਵੀ ਨੀ ਰੁਕਣਾ, ਦਿਨੇ ਵੀ ਤੁਰਿਆ ਰਹਿਣਾ ਰਾਤ ਨੂੰ ਵੀ ਤੁਰਿਆ ਜਾਣਾ ਤੇ ਗੁਰੂ ਸਾਹਿਬ ਕੋਲ ਪਹੁੰਚਣਾ।
ਸ਼੍ਰੀ ਅਰਜਨ ਕੋ ਸਕਲ ਸੁਣਾਈਏ,
ਇਹ ਚਿੱਠੀ ਸਾਡੇ ਵੱਲੋਂ ਲਿਜਾ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਸਾਡੀ ਬੇਨਤੀ ਸੁਣਾਉਣੀ ਹੈ।
ਧਾਏ ਪੰਥ ਹਲਕਾਰਾ ਆਇਓ,
ਕਹਿੰਦੇ ਦਿੱਲੀਓ ਹਲਕਾਰਾ ਦੂਤ ਚੱਲਿਆ ਬੜੀ ਛੇਤੀ ਨਾਲ।
ਸ਼੍ਰੀ ਸਤਿਗੁਰ ਕੋ ਸਕਲ ਸੁਣਾਇਓ,
ਉਹ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ।
ਲੇਕਰ ਹੱਥ ਪੱਠੀ ਅਰਦਾਸ,
ਆਪਣੇ ਆਉਣ ਦਾ ਕਾਰਨ ਦੱਸਿਆ। ਮਹਾਰਾਜ ਜੀ ਕੋਲ ਜਿਹੜੀ ਇਹ ਚਿੱਠੀ ਲਿਆਇਆ ਸੀ ਉਹ ਲਿਆ ਕੇ ਪੜ੍ਹੀ ਹੈ।
ਲਿਖ ਤੁਮ ਸਭਈ ਸੰਗਤ ਦਾਸ,
ਚਿੱਠੀ ਚ ਲਿਖਿਆ ਸੀ ਲਿਖ ਤੁਮ ਦਿੱਲੀ ਕੀ ਸੰਗਤ, ਮਹਾਰਾਜ ਦਿੱਲੀ ਦੀ ਸੰਗਤ ਦੀ ਅਰਦਾਸ ਹੈ।
ਅਬ ਸੁਲਈ ਮਗ ਕੀਨ ਪਿਆਨਾ,
ਜਦੋਂ ਅਸੀਂ ਇਹ ਚਿੱਠੀ ਲਿਖ ਰਹੇ ਹਾਂ ਉਧਰ ਸੁਲੀਖਾਂ ਨੇ ਤਿਆਰੀ ਕੀਤੀ, ਉਹ ਅੱਜ ਹੀ ਚੜਾਈ ਕੀਤੀ ਆ, ਉਹਨੇ ਅੱਜ ਹੀ ਪੰਜਾਬ ਵੱਲ ਆਉਣ ਦੀ ਤਿਆਰੀ ਕੀਤੀ ਹੈ।
ਆਇਓ ਤੁਮ ਦਿਸ਼ ਅਦਕ ਰਸਾਨਾ,
ਬੜੇ ਗੁੱਸੇ ਚ ਅੱਗ ਭੰਭੂੜਾ ਹੋਇਆ ਸੁਲੀਖਾਂ ਤੁਹਾਡੇ ਵੱਲ ਆ ਰਿਹਾ।
ਸ਼੍ਰੀ ਪ੍ਰਭੂ ਸਮਰੱਥ ਸਭ ਭਾਂਤੀ,
ਹੇ ਪ੍ਰਭੂ ਜੀ ਤੁਸੀਂ ਸਰਵ ਭਾਂਤ ਕਰਕੇ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ।
ਹਮਰੀ ਤੋਂ ਪਿਕ ਧੜਕਤ ਛਾਤੀ,
ਮਹਾਰਾਜ ਸਾਡੀ ਤਾਂ ਛਾਤੀ ਧੜਕਦੀ ਆ ਵੇਖ ਕੇ, ਸਾਡੇ ਹਿਰਦੇ ਘਬਰਾਉਂਦੇ ਆ ਵੇਖ ਕੇ।
ਸ਼ਾਹ ਸਮੀਪੀ ਹੋਏ ਦੁਸ਼ਟ,
ਇਹ ਦੁਸ਼ਟ ਬਾਦਸ਼ਾਹ ਦੇ ਸਮੀਪੀ ਹੋ ਗਏ ਨੇ, ਬਾਦਸ਼ਾਹ ਨਾਲ ਮਿਲ ਕੇ ਇਹਨਾਂ ਨੇ ਬਾਦਸ਼ਾਹ ਕੋਲੋਂ ਹਾਮੀ ਭਰਵਾ ਲਈ ਹੈ।
ਗੁਰ ਸੋ ਕਰੇ ਨ ਕਾਜ ਅਨਿਸ਼ਟ,
ਮਹਾਰਾਜ ਸਾਡਾ ਮਨ ਡਰਦਾ ਵੀ ਤੁਹਾਡਾ ਕੋਈ ਅਨਿਸ਼ਟ ਨਾ ਕਰਨ, ਅਨਿਸ਼ਟ ਦਾ ਮਤਲਬ ਵੀ ਤੁਹਾਡਾ ਕੋਈ ਬੁਰਾ ਕਰਨ ਵਾਸਤੇ ਨਾ ਆਵਣ।
ਅਮਰੋ ਜੋਰ ਕਰਨ ਸੁਧ ਕੇਰੂ,
ਮਹਾਰਾਜ ਸਾਡਾ ਤਾਂ ਜੋਰ ਇਹਦੇ ਵਿੱਚ ਹੀ ਆ ਵੀ ਅਸੀਂ ਤੁਹਾਡੇ ਤਾਂ ਹੀ ਬੇਨਤੀ ਕਰਕੇ ਲਿਖ ਕੇ ਹੀ ਦੱਸ ਸਕਦੇ ਸੀ ਜਾਣਕਾਰੀ ਦੇਣ ਲਈ।
ਸੋ ਕਰ ਪੱਟੀ ਤੁਰਤ ਗਨ ਚੇਰੂ,
ਅਸੀਂ ਉਸੇ ਵੇਲੇ ਇਸ ਸੇਵਾਦਾਰ ਦੇ ਹੱਥ ਚਿੱਠੀ ਲਿਖ ਕੇ ਆਪ ਜੀ ਨੂੰ ਭੇਜ ਦਿੱਤੀ ਹੈ।
ਸ਼੍ਰੀ ਅਰਜਨ ਪੱਟ ਕਰ ਅਰਦਾਸ,
ਜਦੋਂ ਇਹ ਅਰਦਾਸ ਦਿੱਲੀ ਦੀ ਸੰਗਤ ਦੀ ਗੁਰੂ ਅਰਜਨ ਸਾਹਿਬ ਜੀ ਨੇ ਪੜ੍ਹੀ।
ਕਰੀ ਮੋਨ ਬੈਠੇ ਸਿੱਖ ਪਾਸ,
ਸਤਿਗੁਰੂ ਜੀ ਬਿਲਕੁਲ ਚੁੱਪ ਬੈਠੇ ਨੇ, ਸਿੱਖ ਸੇਵਾਦਾਰ ਆਲੇ ਦੁਆਲੇ ਬੈਠੇ ਹਨ।
ਬ੍ਰਿੰਦ ਮਸੰਦ ਸਭਨ ਕੋ ਚਿੰਤਾ,
ਜਿੰਨੇ ਮਸੰਦ ਸੀ ਸਾਰਿਆਂ ਦੇ ਮਨ ਚ ਚਿੰਤਾ ਤੇ ਫਿਕਰ ਹੈ ਵੀ ਹੁਣ ਤਾਂ ਸੁਲੀਖਾਂ ਚੜ ਵੀ ਗਿਆ, ਜਦੋਂ ਇਹ ਚਿੱਠੀ ਆਈ ਉਦੋਂ ਹੀ ਉਹਨੇ ਉਤਰੋਂ ਚੜਾਈ ਕੀਤੀ ਹੈ।
ਸ਼੍ਰੀ ਗੁਰੂ ਕੋ ਨੇ ਲਖੇ ਬਿਰਤੰਤਾ,
ਪਰ ਉਹਨਾਂ ਜਿੰਨੇ ਮਸੰਦ ਬੈਠੇ ਨੇ ਉਹਨਾਂ ਨੂੰ ਸਤਿਗੁਰੂ ਜੀ ਦੇ ਅੰਦਰ ਦੀ ਖੇਡ ਦਾ ਨੀ ਪਤਾ, ਪਾਤਸ਼ਾਹ ਕੀ ਚਿਤਵ ਰਹੇ ਹੈ, ਮਹਾਰਾਜ ਜੀ ਦੇ ਅੰਦਰ ਦੇ ਬਿਰਤਾਂਤ ਦਾ ਉਹਨਾਂ ਨੂੰ ਨਹੀਂ ਪਤਾ।
ਤਬ ਸਭਹੀਨ ਕਰ ਜੋਰ ਬਖਾਨਾ,
ਜਦੋਂ ਸਤਿਗੁਰੂ ਜੀ ਕੁਝ ਨਹੀਂ ਬੋਲੇ ਤੇ ਫਿਰ ਸੰਗਤ ਨੇ ਤੇ ਮਸੰਦਾਂ ਨੇ ਹੱਥ ਜੋੜੇ ਤੇ ਬੋਲੇ,
ਪ੍ਰਭ ਜੀ ਕੌਣ ਯਤਨ ਆ ਬਿਠਾਨਾ,
ਮਹਾਰਾਜ ਜੀ ਹੁਣ ਆਪਾਂ ਕਿਹੜਾ ਯਤਨ ਕਰਨਾ, ਕਿਹੜਾ ਯਤਨ ਕਰਨ ਦੀ ਆਪ ਜੀ ਨੇ ਵਿਚਾਰ ਕੀਤੀ ਹੈ।
ਜਿਸ ਤੇ ਬੈਠੇ ਨਿਸ਼ਚਲ ਹੋਏ,
ਮਹਾਰਾਜ
ਜਿਵੇਂ ਆਪ ਜੀ ਬਿਲਕੁਲ ਨਿਸ਼ਚਲ ਹੋ ਕੇ ਬੈਠੇ ਹੋਏ ਦਾ ਮਤਲਬ ਕੋਈ ਨਾ ਕੋਈ ਯਤਨ ਆਪ ਜੀ ਨੇ ਚਿਤਵਿਆ ਹੋਣਾ, ਕੁਝ ਨਾ ਕੁਝ ਤਾਂ ਆਪ ਜੀ ਨੇ ਆਪਣੇ ਮਨ ਚ ਸੋਚਿਆ ਹੋਣਾ, ਤਾਂ ਹੀ ਆਰਾਮ ਨਾਲ ਬੈਠੇ ਹੋ।
ਆਵਤ ਚੱਲਿਓ ਮਹਾਰਿਪ ਜੋਏ,
ਆ ਜਿਹੜਾ ਵੱਡਾ ਦੁਸ਼ਮਣ ਆਪ ਜੀ ਦੇ ਘਰ ਦਾ ਉਹ ਚੜ ਕੇ ਆ ਰਿਹਾ।
ਅਮਰੋ ਧੀਰਜ ਹੋਤ ਬਿਨਾਸੀ,
ਮਹਾਰਾਜ ਜੀ ਸਾਡਾ ਤਾਂ ਧੀਰਜ ਹੀ ਬਿਨਸਦਾ ਜਾ ਰਿਹਾ, ਸੁਣ ਸੁਣ ਕੇ ਵੀ ਸੁਲੀ ਖਾਂ ਆ ਰਿਹਾ।
ਕਿਆ ਸੋ ਕਰੇ ਆਨ ਕਰ ਪਾਸੀ,
ਖਾਲਸਾ ਜੀ ਵੇਖੋ ਇਹ ਸਿੱਖ ਜਿਨ੍ਹਾਂ ਦੇ ਮਨ ਚ ਖਿਆਲ ਆ ਰਿਹਾ, ਮਹਾਰਾਜ ਆ ਰਿਹਾ ਸਾਡਾ ਮਨ ਡਰ ਰਿਹਾ, ਖਬਰੇ ਸੁਲੀ ਖਾਂ ਕੀ ਕਰੇਗਾ, ਫੌਜਾਂ ਨੇ ਉਹਦੇ ਨਾਲ ਜੁਰਮਾਨੇ ਨੇ ਬੜੇ ਬੜੇ। ਮਹਾਰਾਜ ਜਦੋਂ ਸਮਾਂ ਆਇਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ, ਸਿੱਖ ਉਹੀ ਨੇ, ਪਰ ਗੁਰਦੇਵ ਨੇ ਇਹੋ ਜਿਹੀ ਬਿਰਤੀ ਭਰ ਦਿੱਤੀ ਉਹਨਾਂ ਦੇ ਅੰਦਰ। ਜਦੋਂ ਲਾਹੌਰ ਤੋਂ ਫੌਜ ਚੜ ਕੇ ਆਉਣੀ ਸੀ ਤੇ ਭਾਈ ਨਿਹਾਲੂ ਜੀ, ਭਾਈ ਜਾਤੀ ਮਲਕ ਜੀ, ਭਾਈ ਸਿੰਘਾ ਪਰੋਤ ਜੀ, ਮਹਾਰਾਜ ਜੀ ਉਹਨਾਂ ਨੂੰ ਪੁੱਛਦੇ ਹਾਂ ਭਾਈ ਸਿੱਖੋ ਕਿੱਦਾਂ ਕਰੀਏ, ਕਹਿਣ ਲੱਗੇ ਮਹਾਰਾਜ ਅਜੇ ਲਾਹੌਰ ਤੋਂ ਟੁਰੇ ਆ, ਜੇ ਆਪ ਜੀ ਆ ਗਿਆ ਉਦੋਂ ਤੇ ਸਿੱਧਾ ਲਾਹੌਰ ਹੀ ਨਾ ਜਾ ਵੱਜੀ ਉਹਨਾਂ ਚ, ਉਥੇ ਜਾ ਹੱਲਾ ਕਰਦੇ ਆ, ਉਹੀ ਸਿੱਖ ਨੇ ਨਾ। ਗੁਰਦੇਵ ਨੇ ਬਿਰਤੀ ਇਹੋ ਜਿਹੀ ਬਣਾ ਦਿੱਤੀ ਤੇ ਇਹੋ ਜਿਹੀ ਬਿਰਤੀ ਬਣਾਉਣ ਵਾਸਤੇ ਇਹਨਾਂ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪਤਾ ਸੀ ਕਿ ਸਾਨੂੰ ਸ਼ਹੀਦੀ ਦੇਣੀ ਪਵੇਗੀ, ਤਦੇ ਏਦਾਂ ਦੀ ਬਿਰਤੀ ਏਦਾਂ ਦਾ ਸੁਭਾਅ ਇਹਨਾਂ ਦੇ ਅੰਦਰ ਬਣੇਗਾ, ਇਹਨਾਂ ਦੀਆਂ ਮਰੀਆਂ ਹੋਈਆਂ ਗੈਰਤਾਂ ਜਾਗਣਗੀਆਂ, ਇਹ ਸੁਚੇਤ ਹੋਣਗੇ, ਕਿਉਂਕਿ ਇਸ ਵੱਡੇ ਭਾਰੀ ਇਨਕਲਾਬ ਨੂੰ ਲਿਆਉਣ ਵਾਸਤੇ ਗੁਰਦੇਵ ਜੀ ਨੇ ਸਾਰੀ ਖੇਡ ਵਰਤਾਈ। ਪੰਜਵੇਂ ਪਾਤਸ਼ਾਹ ਸ਼ਾਂਤ ਬੈਠੇ, ਸਿੱਖ ਕਹਿੰਦੇ ਜੀ ਸਾਨੂੰ ਤਾਂ ਘਬਰਾਹਟ ਹੋ ਰਹੀ ਹੈ, ਖਬਰੇ ਕੀ ਹੋਵੇਗਾ। ਆਪ ਜੀ ਬਿਲਕੁਲ ਸ਼ਾਂਤ ਹੋ ਕੇ ਬੈਠੋ, ਕੋਈ ਨਾ ਕੁਝ ਸੋਚਿਆ ਹੋਣਾ ਆਪ ਜੀ ਨੇ, ਮਹਾਰਾਜ ਸਾਡੇ ਤਾਂ ਦਿਲ ਘਬਰਾ ਰਹੇ ਨੇ।
ਕਿਆ ਸੋ ਕਰੇ ਆਨ ਕਰ ਪਾਸੀ,
ਮਹਾਰਾਜ ਪਤਾ ਨੀ ਉਹਨਾਂ ਨੇ ਇੱਥੇ ਆਣ ਕੇ ਕੀ ਕਰਨਾ,
ਕੁਛ ਸੈਨਾ ਤੋਂ ਨਾਹੀਂ ਨਾ ਜੋਰ,
ਮਹਾਰਾਜ ਉਹਨਾਂ ਦੀ ਸੈਨਾ ਨਾਲ ਸਾਡਾ ਕੀ ਜੋਰ ਚੱਲਣਾ, ਸਾਡਾ ਕੀ ਤਾਣ ਚੱਲਣਾ,
ਜਿਸ ਤੇ ਸਮੁੱਖ ਜੰਗ ਦੇ ਜੋਰ,
ਮਹਾਰਾਜ ਸਾਡੇ ਕੋਲ ਸੈਨਾ ਹੈ ਵੀ ਨਹੀਂ ਜਿਹੜੇ ਜਾ ਕੇ ਉਹਨਾਂ ਨਾਲ ਅੱਗੇ ਜਾ ਕੇ ਲੜਨਗੇ ਜ਼ੋਰ ਨਾਲ।
ਤੁਮ ਪ੍ਰਾਤਾ ਜੇ ਛਟਕੋ ਮੀਤ,
ਮਹਾਰਾਜ ਤੁਹਾਡੇ ਵੱਡੇ ਭਰਾ ਪ੍ਰਿਥੀ ਚੰਦ ਦਾ ਮਿੱਤਰ ਹੈ ਸੁਲੀ ਖਾਂ, ਬਾਬੇ ਪ੍ਰਿਥੀ ਚੰਦ ਦਾ ਉਹ ਯਾਰ ਹੈ।
ਨੈ ਦੇਖਤ ਕੁਛ ਨੀਤ ਅਨੀਤ,
ਨਾ ਕੋਈ ਨੀਤ ਵੇਖਦਾ ਨੀਤੀ ਤੇ ਨਾ ਅਨੀਤੀ ਵੇਖਦਾ,
ਆਗਲ ਬਾਰ ਆਏ ਰਿਸ ਭਰੇ,
ਮਹਾਰਾਜ ਉਹ ਪਹਿਲਾਂ ਵੀ ਆਇਆ ਸੀ ਬੜੇ ਕ੍ਰੋਧ ਵਿੱਚ ਤੇ ਹੁਣ ਫੇਰ ਆ ਰਿਹਾ।
ਨੀਟ ਨੀਟ ਤਬ ਮੋਰਨ ਕਰਿਓ,
ਪਹਿਲਾਂ ਆਇਆ ਸੀ ਉਦੋਂ ਵੀ ਆਪ ਜੀ ਨੇ ਬੜੇ ਨੀਟ ਨੀਟ ਨਾਲ ਕਿਸੇ ਤਰੀਕੇ ਨਾਲ ਉਹਨੂੰ ਮੋੜਿਆ।
ਸ਼ਾਹ ਨਾ ਤੁਮ ਸੋ ਬਿਗੜੇ ਚਾਹੇ,
ਮਹਾਰਾਜ ਜਿਹੜਾ ਬਾਦਸ਼ਾਹ ਹੈ ਉਹ ਤੁਹਾਡੇ ਨਾਲ ਨਹੀਂ ਵਿਗੜਨਾ ਚਾਹੁੰਦਾ, ਬਾਦਸ਼ਾਹ ਤੁਹਾਡੇ ਨਾਲ ਵਿਗਾੜ ਨਹੀਂ ਚਾਹੁੰਦਾ।
ਉਹ ਦੁਸ਼ਟ ਇਹ ਨਿਤ ਡਿੱਗ ਰਹੇ,
ਪਰ ਮਹਾਰਾਜ ਇਹ ਜਿਹੜੇ ਦੁਸ਼ਟ ਨੇ ਮਲੇਸ਼ ਨੇ ਹਰ ਵੇਲੇ ਬਾਦਸ਼ਾਹ ਦੇ ਕੋਲ ਰਹਿੰਦੇ ਨੇ, ਤੁਹਾਡੇ ਖਿਲਾਫ ਕੰਨ ਭਰਦੇ ਨੇ।
ਤੁਮ ਦਿਸ਼ ਅਨਕ ਤੂਫਾਨ ਉਠਾਵੇ,
ਤੁਹਾਡੇ ਵੱਲੋਂ ਮਹਾਰਾਜ ਤੁਹਾਡੇ ਖਿਲਾਫ ਪਤਾ ਨੀ ਕਿੰਨੇ ਕੁ ਤੂਫਾਨ ਉਚਾਰਦੇ ਨੇ ਉੱਥੇ।
ਕਹਿ ਕਹਿ ਅਧਿਕ ਸਦਾ ਬਿਗਰਾਵੇ,
ਉਹਦੀ ਨਿੰਦਾ ਚੁਗਲੀ ਕਰਕੇ ਆਪ ਜੀ ਦੀ ਬਾਦਸ਼ਾਹ ਨੂੰ ਆਪ ਜੀ ਦੇ ਖਿਲਾਫ ਕਰ ਰਹੇ ਹਨ।
ਆਪ ਕਰੀ ਤੂਸ਼ਣ ਕਿਸ ਕਾਰਨ,
ਮਹਾਰਾਜ ਪਤਾ ਨੀ ਤੁਸੀਂ ਕਿਉਂ ਚੁੱਪ ਧਾਰੀ ਹੋਈ ਆ, ਤੁਸੀਂ ਕਿਉਂ ਬਿਲਕੁਲ ਸ਼ਾਂਤ ਹੋ।
ਤ੍ਰਿਤ ਹਮਲਾਏ ਸੋ ਕਰੋ ਉਚਾਰਨ,
ਮਹਾਰਾਜ ਸਾਨੂੰ ਵੀ ਦੱਸ ਦਿਓ ਜਿਹਦੇ ਨਾਲ ਸਾਨੂੰ ਵੀ ਧੀਰਜ ਹੋ ਜਾਏ, ਤੁਸੀਂ ਸ਼ਾਂਤ ਬੈਠੇ ਹੋ ਕੁਝ ਨਾ ਕੁਝ ਸੋਚ ਲਿਆ ਹੋਣਾ, ਸਾਨੂੰ ਵੀ ਦੱਸ ਦਿਓ ਜਿਹਦੇ ਨਾਲ ਸਾਨੂੰ ਵੀ ਸ਼ਾਂਤੀ ਮਿਲ ਜਾਏ।
ਬੁਰਾ ਕਰਨ ਬੈਰੀ ਟਿਗ ਆਵਤ,
ਕਿਉਂਕਿ ਮਹਾਰਾਜ ਜਿਹੜਾ ਬੈਰੀ ਆ ਉਹ ਬੁਰਾ ਕਰਨ ਨੂੰ ਕੋਲ ਆ ਰਿਹਾ।
ਨੈ ਉਪਾਉ ਤੁਮ ਕਛੂ ਬਨਾਵਤ,
ਮਹਾਰਾਜ ਆਪ ਜੀ ਕੋਈ ਉਪਾਅ ਨੀ ਪੇ ਕਰਦੇ, ਕਿਸੇ ਤਰ੍ਹਾਂ ਦਾ ਕੋਈ ਯਤਨ ਨੀ ਪੇ ਚਿਤਵਦੇ।
ਜਿਮ ਕੂਕਰ ਤੇ ਤ੍ਰਾਸਤ ਹਰਨ,
ਹੁਣ ਇਹ ਬਸੰਤ ਬੋਲੇ ਕਹਿਣ ਲੱਗੇ ਮਹਾਰਾਜ ਜਿਵੇਂ ਕੋਈ ਸ਼ਿਕਾਰੀ ਕੁੱਤੇ ਹੁੰਦੇ ਆ ਨਾ, ਤੇ ਹਿਰਨ ਉਹਦੇ ਤੋਂ ਡਰ ਜਾਂਦਾ ਹੈ।
ਤੇ ਮਹਾਮਰੀ ਗਤ ਹੈ ਤੁਮ ਸ਼ਰਨ,
ਮਹਾਰਾਜ ਉਸੇ ਤਰ੍ਹਾਂ ਦੀ ਸਾਡੀ ਹਾਲਤ, ਅਸੀਂ ਹਿਰਨਾ ਵਾਂਗੂ ਡਰੇ ਹੋਏ ਆ,
ਇਹ ਸੁਲੇਖਾਂ ਸ਼ਿਕਾਰੀ ਕੁੱਤਿਆਂ ਵਾਂਗੂ ਸਾਡਾ ਸ਼ਿਕਾਰ ਕਰਨ ਆ ਰਹੇ ਨੇ, ਅਸੀਂ ਤੁਹਾਡੀ ਸ਼ਰਨ ਵਿੱਚ ਆਂ।
ਸ਼੍ਰੀ ਸਤਿਗੁਰ ਕਰ ਲਿਓ ਮਿਲਾਪ,
ਮਹਾਰਾਜ ਕਿਰਪਾ ਕਰੋ, ਇਹਨਾਂ ਨਾਲ ਮਿਲਾਪ ਕਰ ਲੋ, ਤੁਸੀਂ ਇਹਨਾਂ ਨਾਲ ਸੰਧੀ ਕਰ ਲਓ।
ਕਹਿ ਤਜ ਥਾਨ ਚਲੋ ਕਿਤੇ ਆਪ,
ਜਾਂ ਫਿਰ ਅੰਮ੍ਰਿਤਸਰ ਸਾਹਿਬ ਛੱਡ ਕੇ ਕਿਸੇ ਹੋਰ ਥਾਂ ਚਲੇ ਚਲੋ।
ਐਸੀ ਹੋਏ ਨਾ ਜੇ ਚੱਲ ਆਵੇ,
ਮਹਾਰਾਜ ਕਿਤੇ ਐਸਾ ਨਾ ਹੋਵੇ ਵੀ ਉਹ ਚੱਲ ਕੇ ਆ ਜਾਣ,
ਪਰੇ ਸ਼ਤਰਤਾ ਗਹਿਲੇ ਜਾਵੇ,
ਉਹ ਦੁਸ਼ਮਣੀ ਕਰਕੇ ਸਾਨੂੰ ਤੇ ਆਪ ਜੀ ਨੂੰ ਪਕੜ ਕੇ ਲੈ ਜਾਣ,
ਤਬ ਸਭ ਵਿਦਹੀ ਮੁਸ਼ਕਲ ਬਣੇ,
ਫਿਰ ਮਹਾਰਾਜ ਜੀ ਸਰਵ ਪ੍ਰਕਾਰ ਨਾਲ ਮੁਸ਼ਕਲ ਬਣ ਆਵੇਗੀ, ਫਿਰ ਕੋਈ ਯਤਨ ਨਹੀਂ ਹੋਣਾ।
ਸ਼ਾਹ ਸਮੀਪ ਦੁਸ਼ਟ ਹੈ ਕਨੇ,
ਕਿਉਂਕਿ ਬਾਦਸ਼ਾਹ ਦੇ ਕੋਲ ਬਹੁਤ ਦੁਸ਼ਟ ਨੇ ਜਿਹੜੇ ਤੁਹਾਡੇ ਖਿਲਾਫ਼ ਜਿਹੜੇ ਬਾਦਸ਼ਾਹ ਦੇ ਕੰਨ ਭਰਦੇ ਹਨ।
ਹਮਕੋ ਉੱਤਰ ਦੀਜੇ ਸਵਾਮੀ,
ਇਹ ਸਵਾਮੀ ਸਾਨੂੰ ਕੋਈ ਤਾਂ ਜਵਾਬ ਦਿਓ, ਕੁਝ ਤਾਂ ਕਹੋ।
ਜਿਸ ਤੇ ਸੁਖ ਲੈ ਥਿਤ ਪਦ ਸਵਾਮੀ,
ਇਹਦੇ ਨਾਲ ਸਾਡੇ ਮਨਾਂ ਨੂੰ ਸ਼ਾਂਤੀ ਤੇ ਸਕੂਨ ਮਿਲੇ।
ਬਾਰ ਬਾਰ ਸਭ ਸਿੱਖ ਮਸੰਦ,
ਜਦੋਂ ਬਾਰ ਬਾਰ ਸੰਗਤ ਤੇ ਮਸੰਦਾਂ ਨੇ ਬੇਨਤੀ ਕੀਤੀ,
ਪੰਤ ਦੀਨ ਵੈ ਬਿਨੇ ਬਿਲੰਦ,
ਜਦੋਂ ਬਾਰ ਬਾਰ ਦੀਨ ਹੋ ਕੇ ਬੇਨਤੀਆਂ ਕਰਕੇ ਕਹਿਣ ਲੱਗੇ,
ਕਿਰਪਾ ਠਾਨ ਸੰਗਤ ਸੋ ਬੋਲੇ,
ਕਿਰਪਾ ਦੇ ਘਰ ਵਿੱਚ ਆ ਕੇ, ਦਇਆ ਦੇ ਘਰ ਵਿੱਚ ਆ ਕੇ ਪੰਜਵੇਂ ਪਾਤਸ਼ਾਹ ਸੰਗਤ ਨੂੰ ਸੰਬੋਧਨ ਕਰਕੇ ਬੋਲੇ,
ਨਿਸ਼ਚਾ ਤਰੋ ਕਹਾਂ ਤੁਮ ਡੋਲੇ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਨਿਸ਼ਚਾ ਰੱਖੋ, ਕਿਉਂ ਡੋਲਦੇ ਜੇ, ਕਿਉਂ ਮਨ ਨੂੰ ਡਾਵਾਂ ਡੋਲ ਕਰਦੇ ਹੋ।
ਸਤਿਗੁਰ ਬਣੇ ਸਹਾਏ ਹਮਾਰੀ, ਬਿਪਦਾ ਪਰੇ ਤਿਨੋ ਪਰ ਪਾਰੀ।
ਮਹਾਰਾਜ ਜੀ ਕਹਿੰਦੇ ਸਿੱਖੋ ਕਿਉਂ ਡੋਲਦੇ ਜੇ, ਨਿਸ਼ਚਾ ਰੱਖੋ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸਾਡੇ ਸਹਾਇਕ ਹੋਣਗੇ, ਬਿਪਦਾ ਉਹਨਾਂ ਤੇ ਪਵੇਗੀ ਮਲੇਛਾਂ ਤੇ ਜਿਹੜੇ ਸਾਡੇ ਤੇ ਚੜ ਕੇ ਆ ਰਹੇ ਹੈ, ਬਿਪਤਾ ਉਹਨਾਂ ਤੇ ਪਵੇਗੀ।
ਨੈ ਆਵਨ ਹਮ ਲਗ ਤੈ ਕੇਰਾ,
ਪਾਤਸ਼ਾਹ ਕਹਿੰਦੇ ਸਾਡੇ ਤਾਂ ਹੀ ਆਉਣਾ ਹੀ ਨਹੀਂ, ਨਿਸੁਲੀ ਖਾਨ ਨੇ ਪਹੁੰਚਣਾ ਹੀ ਕੋਈ ਨਹੀਂ।
ਹੋਏ ਮਾਰਗ ਮੈਂ ਦੁਸ਼ਟ ਨਬੇਰਾ,
ਉਸ ਮਲੇਸ਼ ਨੇ ਰਸਤੇ ਚ ਨਿਬੜ ਜਾਣਾ, ਰਸਤੇ ਚ ਮੁੱਕ ਜਾਣਾ, ਉਹਨੇ ਸਾਡੇ ਤਾਂ ਹੀ ਪਹੁੰਚਣਾ ਹੀ ਨਹੀਂ, ਉਹਨੇ ਮਲੇਸ਼ ਨੇ ਰਸਤੇ ਚ ਨਿਬੜ ਜਾਣਾ।
ਜਿਮ ਕੂਕਰ ਮਿਰਗਨ ਪਰ ਤਾਵੇ,
ਸਿੱਖਾਂ ਨੇ ਕਿਹਾ ਸੀ ਨਾ ਮਹਾਰਾਜ ਉਹ ਸ਼ਿਕਾਰੀ ਕੁੱਤੇ ਬਣ ਕੇ ਆਉਂਦੇ ਆ, ਅਸੀਂ ਤਾਂ ਸਿੱਖ ਜਿਹੜੇ ਆ ਹਿਰਨਾ ਵਾਂਗੂ ਆ। ਮਹਾਰਾਜ ਜੀ ਕਹਿੰਦੇ ਸੁਣੋ, ਫਿਰ ਕਹਿੰਦੇ ਜਿਵੇਂ ਕੋਈ ਸ਼ਿਕਾਰੀ ਕੁੱਤਾ ਕਿਸੇ ਹਿਰਨ ਤੇ ਚੜ ਕੇ ਆਉਂਦਾ ਹੋਵੇ, ਕਿਸੇ ਹਿਰਨ ਨੂੰ ਮਾਰਨ ਲਈ ਭੱਜਦਾ ਹੋਵੇ,
ਸ਼ੇਰ ਪੰਥ ਵਿਖੇ ਪੱਖ ਗਾਵੇ,
ਅਚਾਨਕ ਬੱਬਰ ਸ਼ੇਰ ਆ ਕੇ ਸ਼ੇਰ ਕੁੱਤੇ ਨੂੰ ਹੀ ਮਾਰ ਦੇਵੇ ਦਬੋਚ ਕੇ। ਮਹਾਰਾਜ ਜੀ ਕਹਿੰਦੇ ਏਦਾਂ ਵੀ ਹੋ ਜਾਂਦਾ ਹੁੰਦਾ ਸਿੱਖੋ, ਵੀ ਜੇ ਸ਼ੇਰ ਕੁੱਤਾ ਹਿਰਨ ਨੂੰ ਮਾਰਨ ਲਈ ਆ ਰਿਹਾ ਹੋਵੇ ਤੇ ਉਸ ਕੁੱਤੇ ਨੂੰ ਮਾਰਨ ਵਾਸਤੇ ਹਿਰਨ ਨੂੰ ਮਾਰਨ ਤੋਂ ਪਹਿਲਾਂ ਕੁੱਤੇ ਨੂੰ ਸ਼ੇਰ ਮਾਰ ਦੇਵੇ। ਕਹਿੰਦੇ ਉਹੀ ਕੁਝ ਵਰਤਾਰਾ ਵਰਤਣਾ।
ਸੁਨਤ ਬ੍ਰਿੰਦ ਆਨੰਦ ਬਿਲੰਦੇ,
ਜਿਹੜਾ ਇਹ ਆ ਰਿਹਾ ਮਲੇਛ ਇਹਨੂੰ ਕਾਲ ਰੂਪੀ ਸ਼ੇਰ ਨੇ ਰਸਤੇ ਚ ਧਰ ਦਬੋਚਣਾ, ਤੁਸੀਂ ਸੁਰਖਰੂ ਹੋ ਕੇ ਰਹੋਗੇ। ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਸੁਣ ਕੇ ਸਿੱਖਾਂ ਦੇ ਹਿਰਦਿਆਂ ਚ ਆਨੰਦ ਵਰਤ ਗਿਆ। ਮਹਾਰਾਜ ਜੀ ਦੇ ਬਚਨਾਂ ਤੇ ਭਰੋਸਾ ਸੀ ਸੰਗਤ ਨੂੰ ਕਿ ਜੇ ਗੁਰੂ ਪਾਤਸ਼ਾਹ ਇਹ ਕਹਿ ਰਹੇ ਨੇ ਤਾਂ ਇਸੇ ਤਰ੍ਹਾਂ ਹੀ ਹੋਵੇਗਾ।
ਸਤਿਗੁਰ ਬਾਤ ਅਮੋਗ ਹੋਵੰਦੇ,
ਸਿੱਖਾਂ ਨੂੰ ਭਰੋਸਾ ਕਿ ਸਤਿਗੁਰੂ ਜੀ ਦੇ ਕਹੇ ਵਾਕ ਅਮੋਗ ਨੇ, ਇਹ ਇਸੇ ਤਰ੍ਹਾਂ ਹੀ ਵਰਤਣਗੇ ਜਿਵੇਂ ਕਹਿ ਰਹੇ ਨੇ।
ਭਏ ਨਾ ਚਿੰਤ ਨਾ ਹੋਲ ਉਠਾਵਾ,
ਸਿੱਖ ਨਿਸ਼ਚਿੰਤ ਹੋ ਗਏ, ਹੁਣ ਕਿਸੇ ਦੇ ਮਨ ਚ ਕੋਈ ਹੌਲ ਨਹੀਂ ਉੱਠਿਆ।
ਮਨੋ ਮਰੋਈ ਸੋ ਲੱਖ ਪਾਵਾ,
ਮਨ ਚ ਸਮਝ ਲਿਆ ਮਨੋ ਮਾਰੀ ਗਿਆ ਸੁਲੀਖਾ, ਹੁਣ ਬੇਫਿਕਰ ਹੋ ਗਏ, ਕਹਿੰਦੇ ਭਾਵੇਂ ਉੱਥੋਂ ਚੜਿਆ ਪਰ ਉਹ ਸਾਡੇ ਲਈ ਅੱਜ ਹੀ ਮਰ ਗਿਆ। ਜਦੋਂ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਉਹਨੇ ਆਉਣਾ ਹੀ ਨਹੀਂ ਸਾਡੇ ਤਾਂ ਰਸਤੇ ਚ ਹੀ ਰਹਿ ਜਾਣਾ, ਤੇ ਇਹਦਾ ਮਤਲਬ ਵੀ ਉਹ ਮਰ ਗਿਆ, ਹੁਣੇ ਮਰ ਗਿਆ ਸਾਡੇ ਵਾਸਤੇ ਸੁਲੀਖਾਂ।
ਸੰਗਤ ਕੋ ਸੁਣ ਕੇ ਹਲਕਾਰਾ,
ਜਿਹੜਾ ਉੱਥੇ ਹਲਕਾਰਾ ਬੈਠਾ ਸੀ ਨਾ ਦਿੱਲੀ ਤੋਂ ਆਇਆ ਹੋਇਆ, ਉਹਨੇ ਜਦੋਂ ਇਹ ਸਾਰੇ ਬਚਨ ਸੁਣੇ,
ਦਿੱਲੀ ਪੁਰ ਕੋ ਤੁਰਤ ਪਧਾਰਾ,
ਉਹ ਵਾਪਸ ਦਿੱਲੀ ਨੂੰ ਚਲਾ ਗਿਆ ਸਾਰੇ ਬਚਨ ਬਿਲਾਸ ਸੁਣ ਕੇ।
ਪਹੁੰਚ ਸੁਣਾਇਓ ਸ਼੍ਰੀ ਗੁਰ ਬੈਨ,
ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨ ਉਸ ਹਲਕਾਰੇ ਨੇ ਜਾ ਕੇ ਦਿੱਲੀ ਦੀ ਸੰਗਤ ਨੂੰ ਸੁਣਾਏ।
ਸਭ ਕੈ ਮਨ ਉਪਜੀ ਤਬ ਚੈਨ।
ਫਿਰ ਦਿੱਲੀ ਦੀ ਸੰਗਤ ਦੇ ਮਨ ਨੂੰ ਵੀ ਚੈਨ ਆ ਗਿਆ ਵੀ ਜੇ ਸਤਿਗੁਰਾਂ ਨੇ ਕਿਹਾ ਤੇ ਏਦਾਂ ਹੀ ਹੋਵੇਗਾ। ਸੁਲੇਖਾ ਨਹੀਂ ਪਹੁੰਚਦਾ ਅੰਮ੍ਰਿਤਸਰ ਸਾਹਿਬ ਤਾਈ,
ਪਹੁੰਚੇ ਨਹੀਂ ਸੁਧਾ ਸਰ ਜਾਏ।
ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਪਹੁੰਚੇਗਾ ਮਲੇਛ।
ਮਾਰਗ ਮੈਂ ਉਹ ਵਿਘਨ ਬਿਲਾਏ।
ਰਸਤੇ ਵਿੱਚ ਹੀ ਉਹਨੂੰ ਵਿਘਨ ਪੈ ਜਾਣਾ, ਰਸਤੇ ਚ ਉਸ ਮਲੇਛ ਨੇ ਰੁਕ ਜਾਣਾ, ਰਹਿ ਜਾਣਾ ਜੇ ਗੁਰਦੇਵ ਨੇ ਕਹਿ ਦਿੱਤਾ।
ਅਚਲ ਮੇਰ ਸਮ ਲਖ ਗੁਰਬਾਨੀ।
ਕਿਉਂਕਿ ਗੁਰੂ ਸਾਹਿਬ ਜੀ ਦੇ ਬਚਨ ਸੁਮੇਰ ਪਰਬਤ ਵਾਂਗੂ ਅਚਲ ਨੇ, ਉਹ ਟਲ ਨਹੀਂ ਸਕਦੇ। ਬਚਨ ਜੋ ਕਹਿ ਦਿੱਤੇ ਨੇ ਹੋ ਕੇ ਰਹਿਣਗੇ।
ਸਗਰੀ ਸੰਗਤ ਸੁਣ ਹਰ ਖਾਨੀ।
ਸਾਰੀ ਸੰਗਤ ਸੁਣ ਕੇ ਬੜੀ ਖੁਸ਼ ਹੋਈ, ਬਹੁਤ ਪ੍ਰਸੰਨ ਹੋਈ।
ਅਬ ਸੁਣੀਏ ਸੁਲਹੀ ਕੀ ਬਾਤ।
ਇਹ ਤੇ ਸੀ ਸੰਗਤ ਦੀ ਬੇਨਤੀ ਗੁਰੂ ਚਰਨਾਂ ਚ, ਹੁਣ ਸੁਣੋ ਸੁਲੀ ਖਾਂ ਦੀ ਬਾਤ।
ਉਹ ਅਪਸ਼ਗਨ ਭਏ ਬਖਿਆਤ।
ਸੁਲੀ ਖਾਂ ਦਿੱਲੀਓਂ ਚੱਲਿਆ, ਜਦੋਂ ਟੁਰਨ ਹੀ ਲੱਗਾ ਤੇ ਮਾੜੇ ਸ਼ਗਨ ਨਜ਼ਰ ਆਏ ਨੂੰ, ਮਾੜੇ ਸ਼ਗਨ ਵੱਧ ਸ਼ਗਨ। ਉਹ ਮਾਨੋ ਇਹਨੂੰ ਸੁਚੇਤ ਕਰਦੇ ਆ, ਮਲੇਛਾ ਰੁਕ ਜਾ, ਹਾਲੇ ਵੀ ਰੁਕ ਜਾ, ਨਾ ਜਾ ਗੁਰੂ ਘਰ ਤੇ ਚੜ ਕੇ। ਕਹਿੰਦੇ ਉਹ ਮਲੇਛ ਨੂੰ ਮਾੜੇ ਸ਼ਗਨ ਨਜ਼ਰ ਆਏ।
ਫਰਕੇ ਪੂਜਾ ਬਿਲੋਚਨ ਬਾਮਾ।
ਇਹਦੀ ਖੱਬੀ ਬਾਂਹ ਤੇ ਖੱਬੀ ਅੱਖ ਫਰਕਣ ਲੱਗ ਪਈ। ਜਦੋਂ ਸੁਲੀ ਖਾਂ ਟੁਰਿਆ ਹੀ ਨਾ, ਇਹਨੇ ਵੇਖਿਆ ਵੀ ਇਹ ਮਾੜਾ ਸ਼ਗਨ ਕਿਉਂ ਹੋਣ ਲੱਗ ਪਿਆ। ਖੱਬੀ ਬਾਂਹ ਤੇ ਖੱਬੀ ਅੱਖ ਫਰਕਣ ਲੱਗ ਪਈ।
ਸਿਰ ਬਾਇਸ ਬੈਠੇ ਉਹ ਦੁੱਖ ਤਾਮੋ।
ਹਾਲੇ ਥੋੜਾ ਜਿਹਾ ਟੁਰਿਆ ਹੀ ਸੀ ਕਿ ਇੱਕ ਕਾਂ ਇਹਦੇ ਸਿਰ ਤੇ ਆ ਕੇ ਬਹਿ ਗਿਆ। ਇੱਕਦਮ ਸਿਰ ਦੇ ਉੱਤੇ ਆ ਕੇ ਬਹਿ ਗਿਆ, ਕਾਂ ਠੂੰਗੇ ਮਾਰਨ ਲੱਗ ਪਿਆ। ਮਾਨੋ ਵੀ ਇਹਨੂੰ ਕਹਿੰਦਾ ਹੋਵੇ, ਮਲੇਛਾ ਤੇਰੇ ਨਾਲੋਂ ਮੈਂ ਚੰਗਾ ਆ, ਤੂੰ ਤਾਂ ਬਹੁਤੀ ਮਾੜੀ ਭੈੜੀ ਬਿਰਤੀ ਵਾਲਾ, ਨਾ ਕਰੇ ਮਾੜਾ ਕਰਮ, ਨਾ ਜਾ ਚੜ ਕੇ ਗੁਰੂ ਘਰ ਤੇ। ਕਹਿੰਦੇ ਕਾਂ ਨੇ ਆ ਕੇ ਸਿਰ ਤੇ ਬੈਠਣਾ ਕੀਤਾ, ਇਹ ਵੀ ਮਾੜਾ ਸ਼ਗਨ ਹੈ।
ਨਿਕਸਤ ਚੀਕ ਭਈ ਦਿਸਦਾਈ।
ਜਦੋਂ ਫਿਰ ਨਿਕਲਿਆ ਤੇ ਸੱਜੇ ਪਾਸਿਓਂ ਕਿਸੇ ਨੇ ਛਿੱਕ ਮਾਰ ਦਿੱਤੀ, ਸੱਜੇ ਪਾਸਿਓਂ ਕਿਸੇ ਨੇ ਜ਼ੋਰ ਨਾਲ ਛਿੱਕ ਮਾਰ ਦਿੱਤੀ। ਨਿਕਲਿਆ ਇਕਦਮ ਡਰ ਗਿਆ, ਜਦੋਂ ਛਿੱਕ ਸੁਣੀ ਨਾ ਜ਼ੋਰ ਨਾਲ, ਇਕਦਮ ਡਰ ਗਿਆ। ਕਹਿੰਦਾ ਆ ਵੀ ਮਾੜਾ ਸ਼ਗਨ ਆ ਗਿਆ।
ਵਹਿਰ ਕੁਫੇਰੋ ਹਰਣ ਪਲਾਏ।
ਫਿਰ ਵੇਖਿਆ ਤੇ ਅੱਗੇ ਜਿਹੜੇ ਹਿਰਨ ਸੀ ਉਹ ਖੱਬੇ ਪਾਸੋਂ ਸੱਜੇ ਪਾਸੇ ਨੂੰ ਟੁਰੇ ਜਾਂਦੇ ਆ, ਉਹ ਵੀ ਮਾੜਾ ਸ਼ਗਨ ਹੈ।
ਤੇ ਜੋ ਸੰਗੀ ਤੈ ਸਮਝਾਇਓ।
ਫਿਰ ਇੱਕ ਪਾਸਿਓ ਗਧਾ ਹਿਣਕ ਪਿਆ, ਫਿਰ ਅੱਗੇ ਲੱਕੜਾਂ ਦਾ ਢੇਰ ਚੁੱਕੀ ਆਵੇ ਇੱਕ ਮਾਈ, ਫਿਰ ਇੱਕ ਖਾਲੀ ਘੜਾ ਲਈ ਆਵੇ, ਏਦਾਂ ਸਾਰੇ ਮਾੜੇ ਹੀ ਸ਼ਗਨ ਇਹਨੂੰ ਨਜ਼ਰ ਆਏ, ਮਾੜੇ ਹੀ ਸ਼ਗਨ ਦਿਸੇ। ਉਹ ਸਾਰੇ ਕਹਿਣ ਸੁਲੀ ਖਾਂ ਨਾਲ ਦੇ ਸਾਥੀ ਵੀ ਸਾਨੂੰ ਕੋਈ ਸ਼ਗਨ ਚੰਗੇ ਨਹੀਂ ਪਏ ਲੱਗਦੇ, ਜਾਣਦੇ ਸਾਨੂੰ ਕੋਈ ਸ਼ਗਨ ਚੰਗੇ ਨਹੀਂ ਪਏ ਲੱਗਦੇ, ਉਹ ਸਮਝਾਉਂਦੇ ਨਾਲ ਦੇ ਸਾਥੀ।
ਗਨ ਕੁਸੂਨ ਕੋ ਹਮ ਲਖ ਪਾਇਓ।
ਕਹਿਣ ਲੱਗੇ ਸੁਲੀ ਖਾਂ ਇਹ ਮਾੜੇ ਸ਼ਗਨ ਦਿਸਦੇ ਆ ਸਾਰੇ, ਇਹਨੇ ਨੂੰ ਇੱਕ ਟੁਰਿਆ ਤੇ ਪੱਗ ਲੈ ਗਈ ਦਰਵਾਜੇ ਦੀ ਦਹਲੀਜ ਵਿੱਚ ਉੱਤੇ ਚੁਗਾਠ ਨਾਲ ਅੜ ਕੇ ਸਿਰੋਂ ਪੱਗ ਲੈ ਕੇ ਡਿੱਗ ਪਈ, ਇਹ ਵੀ ਮਾੜਾ ਸ਼ਗਨ ਹੁੰਦਾ। ਏਦਾਂ ਦੇ ਮਾੜੇ ਸ਼ਗਨ, ਗੁਰਸਿੱਖ ਨੀ ਸ਼ਗਨ ਬਸ਼ਗਨ ਨੂੰ ਮੰਨਦਾ। ਗੁਰਸਿੱਖ ਗੁਰੂ ਅੱਗੇ ਅਰਦਾਸ ਕਰਕੇ ਟੁਰ ਪੈਂਦਾ ਜਦੋਂ ਚੱਲਦਾ। ਗੁਰਸਿੱਖ ਦਾ ਇਹ ਕਹਿੰਦਾ ਜਦੋਂ ਚੱਲਦਾ, ਚੜਦਾ ਹੋਇਆ ਬੋਲਿਆ, ਪੈਜ ਰੱਖ ਲਈ ਆਪਣੇ ਨਾਮ ਦੀ, ਲੱਖ 84 ਮੇਦਰੀ ਨਾਉ ਤੇਰਾ ਧਿਆਵ ਦੀ। ਗੁਰਸਿੱਖ ਦਾ ਗੁਰੂ ਅੱਗੇ ਅਰਦਾਸਾ ਕਰਕੇ ਚੱਲ ਪੈਂਦਾ। ਪਰ ਆਮ ਲੋਕਾਂ ਦੇ ਵਿੱਚ ਏਦਾਂ ਦੇ ਬਹੁਤ ਸਾਰੇ ਸ਼ਗਨ ਬਸ਼ਗਨ ਉਹ ਮੰਨਦੇ ਆ। ਸੁਲੀ ਖਾਂ ਵੀ ਮੰਨਦਾ ਸੀ, ਨਾਲ ਦੇ ਸਾਥੀ ਕਹਿੰਦੇ ਗਨ ਕਸੋਨ ਕੋ ਹਮ ਲਖ ਪਾਇਓ, ਇਹ ਮਾੜੇ ਸ਼ਗਨ ਸਾਨੂੰ ਨਜ਼ਰ ਆਉਂਦੇ ਆ।
ਸੁਖ ਸਰੀਰ ਕੀ ਚਾਹੀਏ ਤੁਮਾਰੇ।
ਸੁਲੀ ਖਾਂ ਸਾਨੂੰ ਤੇਰੇ ਸਰੀਰ ਦੀ ਸੁਖ ਚਾਹੀਦੀ ਹੈ, ਬਿਲਕੁਲ ਆਹੀ ਮਾੜੇ ਸ਼ਗਨ। ਫਲਾਣੇ ਵੇਲੇ ਇੱਕ ਫਲਾਣਾ ਅਫਸਰ ਹੋਇਆ, ਉਹ ਵੀ ਚੱਲਿਆ ਸੀ ਤੇ ਏਦਾਂ ਹੀ ਮਾੜੇ ਸ਼ਗਨ ਉਹਨੂੰ ਵੀ ਨਜ਼ਰ ਆਏ ਸੀ, ਉਹ ਮੰਨਿਆ ਨਹੀਂ ਸੀ ਤੇ ਰਸਤੇ ਚ ਹੀ ਮਰ ਗਿਆ ਸੀ। ਉਹ ਦੂਜਾ ਕੋਲੋਂ ਬੋਲਿਆ, ਕਹਿੰਦੇ ਜੀ ਹਾਂ ਅਸੀਂ ਵੀ ਸੁਣੀਏ ਗੱਲ, ਫਲਾਣੀ ਥਾਂ ਤੇ ਅਸੀਂ ਵੀ ਆਹ ਘਟਨਾ ਸੁਣੀ ਹੈ। ਏਦਾਂ ਕਈ ਬੋਲਣ ਲੱਗ ਪਏ ਸੁਲੀ ਖਾਂ ਦੇ ਕੋਲ ਆ ਕੇ।
ਇਨਕੋ ਫਲ ਦੁਰਦਸ਼ਾ ਵਿਚਾਰੇ।
ਆ ਜਿਹੜੇ ਮਾੜੇ ਸ਼ਗਨ ਦਿਸੇ ਆ, ਇਹਨਾਂ ਦਾ ਫਲ ਦੁਰਦਸ਼ਾ ਵਾਲਾ ਵਿਚਾਰੋ।
ਹਮ ਇਹ ਸਭ ਪਤੀ ਆਵਨ ਕੀਨੇ।
ਕਹਿੰਦੇ ਜੀ ਇਹ ਅਸੀਂ ਅਜਮਾ ਕੇ ਵੇਖਿਆ ਹੋਇਆ। ਉਹ ਨਾਲ ਦੇ ਸਾਥੀ ਕਹਿੰਦੇ ਅਸੀਂ ਅਜਮਾ ਕੇ ਵੇਖਿਆ ਹੋਇਆ, ਜਦੋਂ ਏਦਾਂ ਦੇ ਮਾੜੇ ਸ਼ਗਨ ਦਿਸਦੇ ਆ ਬੰਦਾ ਟੁਰ ਪਏ ਤੇ ਫਿਰ ਬੜੀ ਦੁਰਦਸ਼ਾ ਹੁੰਦੀ ਹੈ। ਬੜਾ ਮਾੜਾ ਹਾਲ ਹੁੰਦਾ ਰਸਤੇ ਚ
ਬੁਰਾ ਕਰੇ ਬਿਨ ਹੋਏ ਨਹੀਂ ਨੇ
ਇਹ ਜਿਹੜੇ ਮਾੜੇ ਸ਼ਗਨ ਨੇ ਬੁਰਾ ਕੀਤੇ ਬਿਨਾ ਨੀ ਇਹ ਖਤਮ ਹੋਣੇ ਇਹਨਾਂ ਨੇ ਤੇਰਾ ਬੁਰਾ ਕਰਨਾ ਹੀ ਕਰਨਾ
ਸੁਣ ਸੁਲਹੀ ਬੋਲੇ ਉਹ ਮਨ ਮਾਨੀ
ਹੰਕਾਰਿਆ ਹੋਇਆ ਸੁਲੀ ਕਿੱਥੇ ਬੰਦੇ ਨੂੰ ਬੰਦਾ ਸਮਝਦਾ ਸੀ ਜਦੋਂ ਮੌਤ ਸਵਾਰ ਸੀ ਸਿਰ ਤੇ ਹੋਣੀ ਸੀ ਉਹ ਬਾਰ ਬਾਰ ਪ੍ਰੇਰਦੀ ਸੀ ਚੱਲ ਉੱਥੇ ਜਿੱਥੇ ਪ੍ਰਿਥੀ ਚੰਦ ਨੇ ਬਣਾਇਆ ਨਾ ਪੱਠਾ ਜਿਹਦੇ ਚ ਸੜ ਕੇ ਤਾਂ ਮਰਨਾ ਉਹ ਹੋਣੀ ਲੈ ਕੇ ਚੱਲੀ ਸੀ ਪ੍ਰੇਰਨ ਵਾਸਤੇ ਉਹਨੂੰ ਚੱਲ ਉਹ ਮਲੇਛਾ ਬਥੇਰੇ ਨਾਲ ਦੇ ਰੋਕਦੇ ਰੁਕਦਾ ਨਹੀਂ ਹੰਕਾਰਿਆ ਬੋਲਿਆ
ਕਹਾ ਵਿਚਾਰ ਕਰਤ ਹੋ ਬਾਨੀ
ਉਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ
ਮੈਂ ਕਿਆ ਚੱਲਿਓ ਜੁਦ ਕਿਤ ਕਰਬੇ
ਮੈਂ ਕੋਈ ਲੜਾਈ ਕਰਨ ਚੱਲਿਆ ਭਲਾ ਉੱਥੇ ਕੋਈ ਜੰਗ ਲੜਨਾ ਮੈਂ ਛੋਟਾ ਜਿਹਾ ਕੰਮ ਹੈ ਕਿੱਡਾ ਕੁ ਕੰਮ ਹੈ ਇੱਕ ਸਾਧ ਹੈ ਫਕੀਰ ਹੈ ਉਹਨੂੰ ਪਕੜਨਾ ਕਹਿੰਦਾ ਇਹ ਤਾਂ ਕੋਈ ਜੰਗ ਕਰਨ ਥੋੜੀ ਚੱਲਿਆ
ਜਿਸ ਤੇ ਅਸ ਸੰਸੇ ਤੁਮ ਧਰਬੇ
ਤੁਹਾਡੇ ਮਨ ਚ ਸੰਸਾ ਆਉਂਦਾ
ਆਪਣੇ ਦੇਸ਼ ਗਮਨ ਹਮਕੀਨ
ਮੈਂ ਆਪਣੇ ਦੇਸ਼ ਚੱਲਿਆ ਕੋਈ ਬਗਾਨੇ ਦੇਸ਼ ਥੋੜੀ ਟੁਰਿਆ
ਸਗਰੋ ਆਹੇ ਰਿਪਨ ਤੇ ਹੀਨ
ਤਾਂ ਕੋਈ ਦੁਸ਼ਮਣ ਵੀ ਕੋਈ ਨੀ ਮੇਰਾ
ਇੱਕ ਹਿੰਦੂਅਨ ਗੁਰ ਸੋ ਮਮ ਬੈਰ
ਉੱਥੇ ਗੁਰੂ ਹੀ ਹੈ ਨਾ ਜਿਹਦੇ ਨਾਲ ਮੇਰਾ ਵੈਰ ਹੈ
ਕਿਸ ਗੈ ਲਿਓ ਅਪਰ ਸਭ ਖੈਰ
ਫੜ ਲੈਣਾ ਮੈਂ ਜਾ ਕੇ ਬਾਕੀ ਦਾ ਖੈਰ ਹੀ ਖੈਰ ਹੈ
ਅਹੇ ਫਕੀਰਨ ਕੇ ਸਮ ਸੋਈ
ਇੱਕ ਫਕੀਰਾਂ ਵਾਂਗੂ ਸਧਾਰਨ ਵਿਅਕਤੀ ਹੈ
ਆਯੁਧ ਤਰਤਾ ਤੀਰ ਨਕੋ
ਉਹਦੇ ਕੋਲ ਕੋਈ ਸ਼ਸਤਰਧਾਰੀ ਸੂਰਮਾ ਵੀ ਕੋਈ ਨਹੀਂ
ਪ੍ਰਥਮ ਸਖਾ ਸੋ ਮਿਲਹੋ ਆਪਣੇ
ਪਹਿਲਾਂ ਤਾਂ ਜਾ ਕੇ ਮੈਂ ਆਪਣੇ ਮਿੱਤਰ ਪ੍ਰਿਥੀ ਚੰਦ ਨੂੰ ਮਿਲਣਾ
ਦੇਸ਼ ਵਿਖੇ ਮੁਝ ਤ੍ਰਾਸ ਨਾ ਸੁਪਨੇ
ਇਹ ਮੇਰਾ ਦੇਸ਼ ਹੈ ਮੇਰਾ ਇਲਾਕਾ ਮੈਨੂੰ ਤਾਂ ਸੁਪਨੇ ਵਿੱਚ ਵੀ ਡਰ ਕੋਈ ਨੀ ਉੱਥੇ ਜਾ ਕੇ
ਹੁਣ ਮਾਝੇ ਤੇ ਲੈ ਤਨ ਕਨੋ
ਇਹ ਉਸ ਮਾਝੇ ਦੇ ਇਲਾਕੇ ਚ ਪੈਸਾ ਇਕੱਠਾ ਕਰਨਾ
ਚਾਹੋ ਸੁਗਹੋ ਕਿਦੋਂ ਤੇ ਸਹਨੋ
ਜੋ ਚਾਹੇ ਮੈਂ ਕਰ ਸਕਦਾ ਜਿਹਨੂੰ ਚਾਹੇ ਮਰਜ਼ੀ ਫੜ ਕੇ ਮਾਰ ਸਕਦਾ
ਸ਼ਾਹ ਸਮੀਪ ਸਹਾਇਕ ਮੇਰਾ
ਗੱਲ ਇੱਥੇ ਬਾਦਸ਼ਾਹ ਦੀ ਬਾਦਸ਼ਾਹ ਕੋਲ ਮੇਰਾ ਮਦਦਗਾਰ ਬੈਠਾ
ਚੰਦੂ ਬਲੀ ਦੀਵਾਨ ਵਡੇਰਾ
ਦੀਵਾਨ ਚੰਦੂ ਹੈ ਜਿਹੜਾ ਬੜਾ ਪਲਵਾਨ ਹੈ
ਮੈਂ ਅਪਸ਼ਗਨ ਵਿਚਾਰੋ ਕੈਸੇ
ਇਹਨਾਂ ਮਾੜੇ ਸ਼ਗਨਾਂ ਦੀ ਵਿਚਾਰ ਕਿਉਂ ਕਰਾਂ
ਉਹ ਹੋਏ ਸਨਮੁਖ ਲਖੋ ਨਾ ਐਸੇ
ਜੋ ਮਰਜ਼ੀ ਆ ਜੇ ਮੇਰੇ ਸਾਹਮਣੇ ਕਿਹੜਾ ਅੜ ਸਕਦਾ ਮੈਂ ਇਹੋ ਜਿਹਾ ਬਲੀ ਆ
ਕਿਮ ਕਹਿ ਸਨੇ ਸਨੇ ਮਗ ਚਾਲ
ਕਹਿ ਕੇ ਮਲੇਛ ਟੁਰ ਪਿਆ
ਦੁਸ਼ਟ ਹਿਰਦੇ ਹੰਕਾਰ ਵਿਸਾਲਾ
ਹਿਰਦੇ ਵਾਲਾ ਜਿਹਦੇ ਅੰਦਰ ਬਹੁਤ ਹੰਕਾਰ ਹੈ
ਪੁੱਤਰ ਸਖਾ ਸਭ ਸੰਗ ਲਏ
ਆਪਣਾ ਪੁੱਤਰ ਤੇ ਮਿੱਤਰ ਨਾਲ ਲੈ ਲਏ
ਦਿਵਸ ਚੱਲੇ ਥਿਰ ਨਿਸਾ ਪਏ
ਟੁਰ ਪੈਂਦਾ ਰਾਤ ਨੂੰ ਰੁਕ ਜਾਂਦਾ
ਗਮਨਤ ਮਗ ਸਗਰੋ ਉਂਗਲਾਇਓ
ਲੰਘਦਿਆਂ ਲੰਘਦਿਆਂ ਪੈਂਡਾ ਤੈਅ ਕਰਕੇ ਆ ਗਿਆ
ਕੋਠੇ ਗ੍ਰਾਮ ਦਿਸ਼ਾ ਸਮੁਹਾਇਓ
ਪ੍ਰਿਥੀ ਚੰਦ ਦੇ ਵਸਾਏ ਕੋਠੇ ਪਿੰਡ ਚ ਆ ਗਿਆ
ਇੱਕ ਮਜ਼ਲ ਨਰ ਪੱਠਿਓ ਅਗਾਰੀ
ਕੋਠਾ ਗੁਰੂ ਕਾ ਪਿੰਡ ਜਿੱਥੇ ਪ੍ਰਿਥੀ ਚੰਦ ਰਹਿੰਦਾ ਉਹਦੇ ਤੋਂ ਇੱਕ ਪੜਾ ਪਹਿਲਾਂ ਹੀ ਟਿਕ ਗਿਆ
ਪ੍ਰਿਥੀਏ ਕੋ ਸੁਧ ਜਾਏ ਉਚਾਰੀ
ਬਾਬੇ ਪ੍ਰਿਥੀ ਚੰਦ ਨੂੰ ਖਬਰ ਭੇਜੀ ਵੀ ਮੈਂ ਆ ਗਿਆ
ਸੁਲਈ ਸਖਾ ਧੋਏ ਚੱਲ ਆਇਓ
ਭੂਤ ਨੇ ਜਾ ਕੇ ਆਖਿਆ ਬਾਬਾ ਜੀ ਸੁਲੀ ਖਾਂ ਤੁਹਾਡਾ ਮਿੱਤਰ ਆ ਗਿਆ
ਮਿਲਨ ਹੇਤ ਹੀ ਰੋ ਲਲਚਾਇਓ
ਇਹਨੂੰ ਮਿਲਣ ਵਾਸਤੇ ਤੁਹਾਡਾ ਮਨ ਲਲਚਾਉਂਦਾ
ਸੁਣ ਫੁੱਲਿਓ ਜਨ ਗੁਰਤਾ ਪਾਈ
ਸੁਣ ਕੇ ਪ੍ਰਿਥੀਆ ਏਦਾਂ ਫੁੱਲਿਆ ਮਾਨੋ ਜਿਵੇਂ ਇਹਨੂੰ ਗੁਰਤਾ ਮਿਲ ਗਈ ਹੋਵੇ
ਅਬ ਮੇਰੋ ਦੇ ਕਾਮ ਬਣਾਈ
ਬਸ ਆ ਗਿਆ ਹੁਣ ਮੇਰਾ ਕੰਮ ਬਣਾ ਦੇਗਾ ਸੁਲੀ ਖਾਨ
ਸਗਲ ਪਾਤ ਕੀ ਠਾਨਸ ਤਿਆਰੀ
ਇਹਨੇ ਸਾਰੀ ਤਿਆਰੀ ਕੀਤੀ ਹੋਈ ਸੀ
ਰਿੜ ਅਰ ਅੰਨ ਸੰਚ ਕਰ ਪਾਰੀ
ਘੋੜਿਆਂ ਵਾਸਤੇ ਘਾਹ ਪੱਠਾ ਵੀ ਇਕੱਠਾ ਕਰ ਰੱਖਿਆ ਸੀ
ਇਸ ਕੋ ਜਾਗਤ ਰਿਹਾ ਆਨੰਦਤ
ਰਾਤ ਨੂੰ ਜਾਗਦਾ ਰਿਹਾ ਵੀ ਸਵੇਰੇ ਜਾ ਕੇ ਲੈ ਕੇ ਆਉਣਾ ਸੁਲੀ ਖਾਨ ਨੂੰ
ਬੋਲਤ ਕਰਤ ਉਡੀਕ ਬਿਲੰਦਤ
ਉਡੀਕ ਕਰਦਾ ਵੀ ਕਿਹੜੇ ਵੇਲੇ ਰਾਤ ਬੀਤੇ ਤੇ ਸਵੇਰੇ ਸੁਲੀ ਖਾਨ ਨੂੰ ਲਿਆਵਾ
ਭਾਈ ਪ੍ਰਾਤ ਸੁਲਈ ਟਿਗ ਆਇਓ
ਸਵੇਰੇ ਹਾਲੇ ਪੂਰਾ ਦਿਨ ਵੀ ਨੀ ਸੀ ਚੜਿਆ ਤੇ ਸੁਲੀ ਖਾਨ ਦੇ ਕੋਲ ਪਹੁੰਚ ਗਿਆ ਪ੍ਰਿਥੀ ਚੰਦ
ਸੁਣ ਕਰ ਆਗੇ ਲੈਣ ਸਿਧਾਇਓ
ਔਰ ਅੱਗੇ ਆਇਆ ਲੈਣ ਵਾਸਤੇ
ਚਿਤ ਮਾਨਕ ਲੀਨੇ ਸੰਗ
ਪ੍ਰਿਥੀ ਚੰਦ ਨੇ ਕੁਝ ਕ ਬੰਦੇ ਜਿਹੜੇ ਚੇਲੇ ਚਾਟੜੇ ਸੀ ਆਪਣੇ ਨਾਲ ਲਏ
ਮਿਲਿਓ ਜਾਏ ਕਰ ਧਰੇ ਉਮੰਗ
ਬੜੇ ਚਾਅ ਨਾਲ ਜੱਫੀਆਂ ਪਾ ਪਾ ਮਿਲਿਆ ਸੁਲੀ ਖਾਨ ਨੂੰ
ਦੋਨੋਂ ਉੱਤਰ ਗਲੇ ਸੁਲਾਗੇ
ਉਵੇਂ ਗਲ ਲੱਗ ਕੇ ਮਿਲੇ ਹਨ ਮਾਨੋ ਜਿਵੇਂ ਚਿਰਾਂ ਦੇ ਵਿਛੜੇ ਹੋਣ
ਪੂਜਿਤ ਕੁਸ਼ਲ ਹਿਰਦੇ ਅਨੁਰਾਗੇ
ਇੱਕ ਦੂਜੇ ਦੀ ਕੁਸ਼ਲ ਪ੍ਰਸੰਨਤਾ ਪੁੱਛਦੇ ਐ
ਹਰਖ ਪਰਸ ਪਰ ਮਿਲ ਕਰ ਕੀਨੋ
ਦੋਵੇਂ ਆਪਸ ਵਿੱਚ ਮਿਲ ਕੇ ਬੜੇ ਖੁਸ਼ ਹੋਏ
ਪੁਨ ਪ੍ਰਿਥੀਏ ਆਸ਼ਿਕ ਗਨ
दीनो
पृथ्वी ने आशीष दी सुली खान
सतगुर करे मरातब उचो
ईश्वर आशीष दी कहना सुली खान तेरा सतगुरु उच्चा मरातबा करन ਉੱਚੇ ਮਰਾਤਬੇ ਤੇ ਬੈਠੇ
ਵਧੋ ਮਿਲੋ ਜੋ ਤੁਮ ਮਨ ਰੂਚੋ
ਵਧੇ ਫੁੱਲੇ ਜੋ ਤੇਰੇ ਮਨ ਚ ਭਾਵੇ ਹੋਵੇ
ਸਦਾ ਸਹਾਈ ਅੰਗ ਸੰਗ ਰਹੇ
ਤੂੰ ਸਦਾ ਹੀ ਤੇਰੇ ਸਤਿਗੁਰੂ ਸਹਾਈ ਰਹਿਣ ਅੰਗ ਸੰਗ ਰਹਿਣ
ਸ਼ਾਹ ਖੁਸ਼ੀ ਕਰ ਕਰ ਨਿਤ ਚਾਹੇ
ਬਾਦਸ਼ਾਹ ਸਦਾ ਹੀ ਤੇਰੇ ਤੇ ਖੁਸ਼ ਰਹੇ
ਕਹਿ ਸੁਲਈ ਵੱਡ ਕਿਰਪਾ ਤੁਮਾਰੀ
ਸੁਲੇਖਾ ਬੋਲਿਆ ਬਾਬਾ ਜੀ ਤੁਹਾਡੀ ਕਿਰਪਾ ਚਾਹੀਦੀ ਹੈ
ਅਭਿਲਾਖਾ ਸਭ ਪੁਰਬ ਹਮਾਰੀ
ਮੇਰੀ ਸਾਰੀ ਅਭਿਲਾਖਾ ਅੱਖਾਂ ਤੁਹਾਡੀ ਕਿਰਪਾ ਨਾਲ ਪੂਰੀ ਹੋ ਜਾਣੀ ਹੈ
ਕਾਰਜ ਤੋਰ ਮੋਰ ਉਰ ਹਰੇ
ਤੇਰਾ ਜਿਹੜਾ ਕੰਮ ਹੈ ਬਾਬਾ ਮੈਂ ਉਹ ਕਰਨ ਆਇਆ
ਕਰੋ ਪੂਰ ਅਬ ਕਹਿ ਜਿਮ ਆਹੇ
ਜਿਵੇਂ ਤੂੰ ਕਹੇਗਾ ਹੁਣ ਮੈਂ ਕਰਾਂਗਾ ਪੂਰਾ ਜਿਹੜਾ ਪਹਿਲਾਂ ਰਹਿ ਗਿਆ ਸੀ
ਝਗੜੇ ਪਾਛੇ ਛੋੜ ਨਾ ਜਾਉ
ਹੁਣ ਮੈਂ ਕੰਮ ਪੂਰਾ ਨਿਬੇੜ ਕੇ ਜਾਉ ਜਿਹੜਾ ਪਿੱਛੇ ਕੋਈ ਝਗੜਾ ਤੇਰਾ ਰਹਿਣ ਨਹੀਂ ਦੇਣਾ
ਮੈਂ ਆਇਓ ਤੁਝ ਗੁਰੂ ਬਣਾਉ
ਮੈਂ ਤੈਨੂੰ ਗੁਰੂ ਬਣਾਉਣ ਆਇਆ ਬਸ ਹੁਣ ਤਾਂ ਬਣਾ ਕੇ ਜਾਉ ਏਦਾਂ ਪ੍ਰਿਥੀ ਚੰਦ ਨੂੰ ਸੁਲੀ ਖਾਂ ਨੇ ਹੌਸਲਾ ਦਿੱਤਾ ਤੇ ਸੁਲੇਖਾ ਜਿਵੇਂ ਪਾਪੀ ਦਾ ਨਾਸ਼ ਹੋਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।